ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਪਿਛਲੇ ਜੀਵਨ ਦੀ ਕਥਾ ਹੈ। ਜਦੋਂ ਪਰਉਪਕਾਰ ਨਿਮਿਤ ਕਈ ਵਾਰੀ ਭਾਈ ਬਿਧੀ ਚੰਦ ਸਾਹਿਬ ਜੀ ਕਹਿੰਦੇ ਮੈਂ ਚੋਰੀਆਂ ਕੀਤੀਆਂ। ਇੱਕ ਬ੍ਰਾਹਮਣ ਦੀ ਲੜਕੀ ਦੀ ਸ਼ਾਦੀ ਵਾਸਤੇ ਬਾਦਸ਼ਾਹ ਦੀਆਂ ਬੇਗਮਾਂ ਦੇ ਖਜ਼ਾਨੇ 'ਚੋਂ 500 ਰੁਪਈਆ ਕੱਢ ਕੇ ਲਿਆ ਕੇ ਉਹਨਾਂ ਨੂੰ ਦਿੱਤਾ। ਉਹਦੀ ਸ਼ਾਦੀ ਕੀਤੀ, ਪਰ ਬਾਅਦ ਵਿੱਚ ਬਾਦਸ਼ਾਹ ਨੇ ਰੋਸ ਵਿੱਚ ਆ ਕੇ ਇਲਾਕੇ ਦੇ ਜਿਤਨੇ ਨਗਰਾਂ ਦੇ ਲੋਕ ਸਨ ਜਿਨ੍ਹਾਂ 'ਤੇ ਸ਼ੱਕ ਸੀ ਚੋਰਾਂ ਦੇ ਵਿੱਚ ਜਿਹੜੇ ਮਿਲੇ ਹੋਏ ਸਨ, ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਬੁਲਾ ਲਿਆ। ਕਹਿੰਦਾ ਇਹਨਾਂ ਸਾਰਿਆਂ ਨੂੰ ਫਾਹ ਟੰਗ ਦੇਣਾ ਜਾਂ ਦੱਸੋ ਤੁਹਾਡੇ 'ਚੋਂ ਕਿਹੜਾ ਹੈ। ਕੁਝ ਲੋਕ ਸਰਾਲੀ ਨਗਰ ਵਿਖੇ ਭਾਈ ਬਿਧੀ ਚੰਦ ਸਾਹਿਬ ਕੋਲ ਆਏ। ਭਾਈ ਸਾਹਿਬ ਆਪ ਗਏ ਬਾਦਸ਼ਾਹ ਨੂੰ ਜਾ ਕੇ ਦੱਸਿਆ ਕਿ ਇਹਨਾਂ ਦਾ ਕੋਈ ਦੋਸ਼ ਨਹੀਂ, ਇਹ 500 ਰੁਪਏ ਦੀ ਥੈਲੀ ਮੈਂ ਲੈ ਕੇ ਗਿਆ ਸੀ। ਬਾਦਸ਼ਾਹ ਨੇ ਆਖਿਆ ਬਾਕੀ ਸਾਰਾ 1,00,000 ਰੁਪਏ ਦਾ ਖਜ਼ਾਨਾ ਤੂੰ ਖੁੱਲ੍ਹਾ ਛੱਡ ਕੇ ਚਲਾ ਗਿਆ, ਵੇਖ ਕੇ ਕੇਵਲ 500 ਰੁਪਈਆ ਹੀ ਕਿਉਂ ਲੈ ਕੇ ਗਿਆ। ਕਹਿੰਦੇ ਉਹ ਇੱਕ ਬ੍ਰਾਹਮਣ ਦੀ ਲੜਕੀ ਸੀ ਜਿਸ ਦੀ ਸ਼ਾਦੀ ਕਰਨੀ ਸੀ, ਘਰ 'ਚ ਗਰੀਬੀ ਸੀ, ਉਹਨਾਂ ਦੇ ਵਿਆਹ ਨਹੀਂ ਸਨ ਕਰ ਸਕਦੇ। ਉਹਨਾਂ ਨੇ ਰੋ ਕੇ ਪੁਕਾਰ ਕੀਤੀ, ਉਹ 500 ਰੁਪਈਆ ਮੈਂ ਉਹਨਾਂ ਨੂੰ ਜਾ ਕੇ ਦਿੱਤਾ, ਮੈਂ ਆਪਣੇ ਸਵਾਰਥ ਲਈ ਕੋਈ ਮਾਇਆ ਨਹੀਂ ਵਰਤੀ। ਤੋ ਬਾਦਸ਼ਾਹ ਨੇ ਭਾਈ ਬਿਧੀ ਚੰਦ ਦੇ ਸਮੇਤ ਜਿੰਨੇ ਨਾਲ ਦੇ ਹੋਰ ਚੋਰ ਫੜੇ ਹੋਏ ਸਨ ਉਹ ਸਾਰੇ ਰਿਹਾਅ ਕਰ ਦਿੱਤੇ। ਇਹ ਸਾਰੀ ਕਥਾ ਵਾਰਤਾ ਭਾਈ ਸਾਹਿਬ ਜੀ ਨੇ ਮਾਤਾ ਨਾਨਕੀ ਜੀ ਨੂੰ, ਮਾਤਾ ਮਰਵਾਈ ਜੀ ਨੂੰ ਗੁਰਦੇਵ ਦੀ ਹਜ਼ੂਰੀ 'ਚ ਸੁਣਾਈ। ਮਾਤਾ ਜੀ ਕਹਿਣ ਲੱਗੇ ਕਿ ਸਾਡੇ ਵੀ ਕੀਮਤੀ ਕੁਝ ਦੁਸ਼ਾਲੇ ਅਤੇ ਆਭੂਸ਼ਣ ਉਹ ਬਾਦਸ਼ਾਹ ਦੀਆਂ ਬੇਗਮਾਂ ਪਾਸ ਹਨ, ਅਤੇ ਜੇ ਤੁਸੀਂ ਇੰਨੀ ਸੂਖਸ਼ਮ ਬਿਰਤੀ ਰੱਖਦੇ ਹੋ ਕਿ ਪਹਿਲਾਂ ਬਾਦਸ਼ਾਹ ਦੇ ਤਬੇਲੇ 'ਚੋਂ ਉਹਦੇ ਕਿਲੇ 'ਚੋਂ ਘੋੜੇ ਕੱਢ ਕੇ ਲਿਆਇਓ, ਅਤੇ ਸਾਡਾ ਕੰਮ ਵੀ ਕਰੋ, ਫਿਰ ਇਹ ਸਾਡੀ ਸੇਵਾ ਵੀ ਕਰੋ, ਮਾਤਾ ਦੀ ਸੇਵਾ ਵੀ ਕਰੋ। ਸੁਣ ਕੇ ਭਾਈ ਬਿਧੀ ਚੰਦ ਸਾਹਿਬ ਜੀ ਨੇ ਆਖਿਆ ਮਾਤਾ ਜੀ ਸਤ ਬਚਨ ਨੂੰ ਕਿ ਮੇਰਾ ਸਰੀਰ, ਮੇਰਾ ਇਹ ਤਨ ਮਾਤਾ ਜੀ ਦੀ ਸੇਵਾ ਵਿੱਚ ਲੱਗੇ, ਇਹ ਸਫਲ ਹੋਵੇਗਾ। ਆਪ ਜੀ ਆਗਿਆ ਕਰੋ, ਮੈਂ ਜ਼ਰੂਰ ਕਰਾਂਗਾ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਪਾਤਸ਼ਾਹ ਦੇ ਪਿਆਰੇ ਭਾਈ ਬਿਧੀ ਚੰਦ ਸਾਹਿਬ ਜੀ ਦੀ ਕਥਾ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਲੀ ਕਰ ਆਸ਼ਿਕ ਮਾਤ ਤੇ ਗੁਰ ਰਜਾਈ ਕੋ ਪਾਈ।
ਮਾਤਾ ਜੀ ਕੋਲੋਂ ਆਗਿਆ ਲਈ, ਸਤਿਗੁਰੂ ਜੀ ਦੀ ਮਹਾਰਾਜ ਜੀ ਕੋਲੋਂ ਆਗਿਆ ਲਈ ਕਿ ਮਹਾਰਾਜ ਆਪ ਜੀ ਦੀ ਜੇ ਰਜਾ ਹੋਵੇ, ਆਪ ਜੀ ਦਾ ਹੁਕਮ ਹੋਵੇ, ਤਾਂ ਮੈਂ ਮਾਤਾ ਜੀ ਵਾਸਤੇ ਇਹ ਸੇਵਾ ਕਰਕੇ ਆਵਾਂ।
ਲਵਪੁਰ ਕੇ ਸਨ ਮੁਖ ਚੱਲਿਓ ਸ਼੍ਰੀ ਨਾਨਕ ਕੋ ਧਿਆਈ।
ਧੰਨ ਗੁਰੂ ਨਾਨਕ ਸਾਹਿਬ ਦਾ ਧਿਆਨ ਧਾਰਦਿਆਂ, ਵੱਡਿਆਂ ਸਤਿਗੁਰਾਂ ਦਾ ਸਿਮਰਨ ਕਰਦਿਆਂ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਕਰਤਾਰਪੁਰ ਸਾਹਿਬ ਤੋਂ ਲਾਹੌਰ ਸ਼ਹਿਰ ਨੂੰ ਮੁੱਖ ਕਰਕੇ ਤੁਰ ਪਏ।
ਨਿਸ਼ਾਨੀ ਚੰਦ ਗਮਨਿਓ ਮਾਰਗ ਕਾਜੇਤ ਤਟ ਆਏ ਬਿਪਾਸਾ।
ਗੁਰੂ ਘਰ ਦੇ ਕਾਰਜ ਵਾਸਤੇ, ਮਾਤਾ ਜੀ ਦੇ ਘਰ ਦੀ ਇਹ ਸੇਵਾ ਕਰਨ ਵਾਸਤੇ ਜਦੋਂ ਭਾਈ ਬਿਧੀ ਚੰਦ ਸਾਹਿਬ ਜੀ ਕਰਤਾਰਪੁਰ ਸਾਹਿਬ ਤੋਂ ਤੁਰੇ ਤੇ ਚਲਦਿਆਂ ਚਲਦਿਆਂ ਬਿਆਸ ਦਰਿਆ ਦਾ ਕੰਢਾ ਆਇਆ।
ਉਤੇ ਘਾਟ ਪਰ ਲੋਕ ਤੈ ਬੂਝਿਓ ਤਿੰਨ ਪਾਸਾ।
ਜਦੋਂ ਦਰਿਆ ਪਾਰ ਕਰਨ ਲੱਗੇ ਤੇ ਉੱਥੇ ਘਾਟ ਤੇ ਬਹੁਤ ਸਾਰੇ ਲੋਕ ਸਨ, ਆਉਂਦੇ ਜਾਂਦੇ ਮੁਸਾਫਰ ਸੀ ਜਿਹੜੇ ਲਾਹੌਰ ਜਾਂਦੇ ਸੀ ਆਉਂਦੇ ਸੀ, ਕਈ ਯਾਤਰੂ ਉੱਥੋਂ ਲੰਘਦੇ ਸਨ। ਉਹਨਾਂ ਲੋਕਾਂ ਨੂੰ ਸੂਹ ਲੈਣ ਵਾਸਤੇ ਕਿ ਬੇਗਮਾਂ ਕਿੱਥੇ ਨੇ, ਬਾਦਸ਼ਾਹ ਕਿੱਥੇ ਹੈ, ਉਹ ਸਾਰੀ ਖਬਰਸਾਰ ਲੈਣ ਵਾਸਤੇ ਉਹ ਜਿਹੜੇ ਘਾਟ ਤੇ ਲੋਕ ਖੜੇ ਸਨ ਉਹਨਾਂ ਨੂੰ ਭਾਈ ਬਿਧੀ ਚੰਦ ਸਾਹਿਬ ਜੀ ਪੁੱਛਦੇ ਹਨ।
ਗੋਇੰਦਵਾਲ ਸਮੀਪ ਇਓ ਡੇਰਾ ਕਿਨ ਕਾਲਾ।
ਕਿ ਬਾਦਸ਼ਾਹ ਕਿੱਥੇ ਹੋਵੇਗਾ ਇਸ ਵੇਲੇ, ਉਹਦੀਆਂ ਬੇਗਮਾਂ ਦੇ ਡੋਲੇ ਨਾਲ ਹੋਣਗੇ। ਤੇ ਪਤਾ ਲੱਗਾ ਵੀ ਸਾਹਮਣੇ ਗੋਇੰਦਵਾਲ ਸਾਹਿਬ ਜੋ ਗੁਰੂ ਨਗਰੀ ਹੈ ਗੁਰੂ ਅਮਰਦਾਸ ਸਾਹਿਬ ਦੀ, ਇੱਥੇ ਪੱਤਣ ਪੈਂਦਾ ਸੀ ਦਰਿਆ ਦਾ। ਤਕਰੀਬਨ ਜਿਹੜੇ ਲਾਹੌਰ ਜਾਂਦੇ ਆਉਂਦੇ ਸੀ ਦਿੱਲੀਓਂ ਤੇ ਇੱਥੋਂ ਹੀ ਲੰਘਦੇ ਸੀ। ਤੋ ਪੱਤਣ ਦੇ ਉੱਤੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਨੇ ਨਗਰੀ ਵਸਾਈ ਸੀ ਗੋਇੰਦਵਾਲ ਸਾਹਿਬ। ਤੋ ਉੱਥੇ ਬੜਾ ਵੱਡਾ ਡੇਰਾ ਪਿਆ ਹੋਇਆ ਸੀ, ਬੜੀ ਦੁਨੀਆਂ ਉੱਥੇ ਉਤਰੀ ਹੋਈ, ਬੜੇ ਸਿਪਾਹੀ ਸਨ। ਤੋ ਭਾਈ ਬਿਧੀ ਚੰਦ ਸਾਹਿਬ ਜੀ ਨੇ ਪੁੱਛਿਆ ਵੀ ਇਹ ਡੇਰਾ ਜਿਹੜਾ ਗੋਇੰਦਵਾਲ ਸਾਹਿਬ ਨਗਰ ਦੇ ਲਾਗੇ ਉਤਰਿਆ, ਇਹ ਡੇਰਾ ਕਿਨ੍ਹਾਂ ਦਾ ਹੈ?
ਲਾਗਤੇ ਤੰਬੂ ਅਭੀ ਜੈ ਸ਼ੋਭ ਬਿਸਾਲਾ।
ਤੰਬੂ ਲੱਗ ਰਹੇ ਨੇ, ਬੜੇ ਲੋਕ ਉਤਰ ਰਹੇ ਨੇ ਤੇ ਤੰਬੂ ਬੜੇ ਬੜੇ ਸੁੰਦਰ ਸ਼ੋਭ ਰਹੇ ਹਨ, ਯਾਨੀ ਕਿ ਬੜੇ ਸੋਹਣੀਆਂ ਕਨਾਤਾਂ ਤੰਬੂ ਤਣੇ ਹੋਏ ਨੇ।
ਕਰਿਓ ਬਤਾਵਨ ਤਿਨੋ ਤਬ ਹਜ਼ਰਤ ਕੀ ਦਾਰਾ।
ਉਸ ਵੇਲੇ ਜਿਹੜੇ ਉੱਥੋਂ ਦੇ ਲੋਕ ਭੇਤੀ ਸੀ, ਉਸ ਦਰਿਆ ਦੇ ਕੰਢੇ ਤੇ ਜਿਹੜੇ ਮਲਾਦਕ ਲੋਕ ਸਨ, ਜਿਹੜੇ ਉੱਥੇ ਕੰਮ ਕਰਦੇ ਸੀ, ਉਹਨਾਂ ਨੇ ਭਾਈ ਬਿਧੀ ਚੰਦ ਜੀ ਨੂੰ ਦੱਸਿਆ ਵੀ ਬਾਦਸ਼ਾਹ ਦੀਆਂ ਬੇਗਮਾਂ ਦਾ ਡੇਰਾ ਹੈ। ਵੇਖੋ ਮਹਾਰਾਜ ਜੀ ਨੇ ਕਾਰਜ ਕਰਨਾ ਸੀ, ਉਹਦੀ ਬਿਧ ਆਪਣੀ ਬਣਾ ਦਿੱਤੀ। ਲਾਹੌਰ ਜਾ ਰਹੇ ਸੀ, ਉਹ ਰਸਤੇ 'ਚ ਹੀ ਹੋਣਾ ਸੀ ਕਾਰਜ। ਕਹਿਣ ਲੱਗੇ ਵੀ ਇਹ ਬੇਗਮਾਂ ਨੇ ਬਾਦਸ਼ਾਹ ਦੀਆਂ, ਉਹਨਾਂ ਦਾ ਡੇਰਾ ਇੱਥੇ ਉਤਰਿਆ ਹੋਇਆ।
ਬੇਗਮਾਤ ਆਗਵਨ ਪਾ ਤੇ ਸਿਵਰ ਉਤਾਰਾ।
ਬਾਦਸ਼ਾਹ ਦੀਆਂ ਬੇਗਮਾਂ ਦਾ ਇੱਥੇ ਉਤਾਰਾ ਤੇ ਉਹਨਾਂ ਨੇ ਇੱਥੇ ਆ ਡੇਰਾ ਕੀਤਾ ਹੋਇਆ। ਇਹ ਤੰਬੂ ਕਨਾਤਾਂ ਉਹਨਾਂ ਵਾਸਤੇ ਲੱਗ ਰਹੇ ਹਨ।
ਅਬਲੋ ਨੇ ਪ੍ਰਾਪਤ ਪਈ ਆਵਤੇ ਪਾਛੇ।
ਬੇਗਮਾਂ ਹਾਲੇ ਆਈਆਂ ਨਹੀਂ ਹਨ, ਉਹਨਾਂ ਦੇ ਆਉਣ ਤੋਂ ਪਹਿਲਾਂ ਉਹਨਾਂ ਦਾ ਡੇਰਾ ਲੱਗ ਰਿਹਾ, ਕਿਉਂਕਿ ਉਹਨਾਂ ਨੇ ਰਾਤ ਇੱਥੇ ਗੁਜ਼ਾਰਨੀ ਹੈ। ਤੇ ਉਹ ਹਾਲੇ ਬੇਗਮਾਂ ਤਾਂ ਪਿੱਛੇ ਨੇ, ਉਹ ਨਹੀਂ ਆਈਆਂ, ਪਰ ਉਹਨਾਂ ਵਾਸਤੇ ਇਹ ਡੇਰਾ ਲੱਗ ਰਿਹਾ, ਇਹ ਤੰਬੂ ਕਨਾਤਾਂ ਲੱਗ ਰਹੀਆਂ ਹਨ।
ਤਿਆਰੀ ਪੁਰਬਹੀ ਕਰਤ ਥਲ ਸੋਧ ਤਿਆਛੇ।
ਸਾਫ ਸਫਾਈ ਕਰ ਰਹੇ ਨੇ, ਕਿਉਂਕਿ ਬੇਗਮਾਂ ਨੇ ਉਤਾਰਾ ਕਰਨਾ, ਬਾਦਸ਼ਾਹ ਦੀਆਂ ਬੇਗਮਾਂ ਨੇ, ਰਾਣੀਆਂ ਨੇ, ਉਹਨਾਂ ਦਾ ਉਤਾਰਾ ਹੋਣਾ, ਇਸ ਕਰਕੇ ਸਾਫ ਸਫਾਈ ਕਰ ਰਹੇ ਨੇ, ਉਤਾਰਾ ਕਰ ਰਹੇ ਨੇ, ਪੂਰੀ ਤਿਆਰੀ ਕਰ ਰਹੇ ਹਨ।
ਸੁਨ ਹਰਖਿਓ ਪਰਖਿਓ ਤਬੇ ਕਾਰਜ ਬਣ ਆਵੇ।
ਇਹ ਸੁਣ ਕੇ ਭਾਈ ਬਿਧੀ ਚੰਦ ਜੀ ਬੜੇ ਖੁਸ਼ ਹੋਏ ਕਿ ਜਿਹੜਾ ਕੰਮ ਮੈਂ ਲਾਹੌਰ ਸ਼ਹਿਰ 'ਚ ਜਾ ਕੇ ਕਰਨਾ ਸੀ, ਉਹ ਮਹਾਰਾਜ ਜੀ ਨੇ ਇੱਥੇ ਹੀ ਬਣਾ ਦਿੱਤਾ ਰਸਤੇ ਵਿੱਚ ਹੀ। ਬਾਦਸ਼ਾਹ ਵੀ ਨਹੀਂ ਹੈ, ਬੇਗਮਾਂ ਨੇ, ਤੇ ਬੇਗਮਾਂ ਦੇ ਕੋਲ ਹੀ ਉਹ ਸਾਰਾ ਕਾਰਜ ਹੋਣਾ ਜੋ ਮੈਂ ਕਰਨ ਆਇਆ, ਦੁਸ਼ਾਲੇ ਆਦਿਕ ਲੈਣ ਦਾ, ਗਹਿਣੇ ਆਦਿਕ ਲੈਣ ਦਾ। ਤੋ ਭਾਈ ਸਾਹਿਬ ਜੀ ਬਹੁਤ ਖੁਸ਼ ਹੋਏ, ਬਹੁਤ ਪ੍ਰਸੰਨ ਹੋਏ ਕਿ ਗੁਰੂ ਪਾਤਸ਼ਾਹ ਨੇ ਇਹ ਕਾਰਜ ਰਸਤੇ ਵਿੱਚ ਹੀ ਬਣਾ ਦਿੱਤਾ ਹੈ।
ਬੇਗਮਪੁਰ ਤੇ ਵੈਰੀ ਨੀਕੀ ਬਿਧ ਪਾਵੇ।
ਜੇ ਬੇਗਮਾਂ ਨਗਰ ਦੇ ਵਿੱਚ ਹੁੰਦੀਆਂ, ਕਿਲੇ ਵਿੱਚ ਹੁੰਦੀਆਂ, ਉੱਥੇ ਉਹਨਾਂ ਤੱਕ ਜਾਣ ਵਾਸਤੇ ਬਹੁਤ ਮਿਹਨਤ ਕਰਨੀ ਪੈਣੀ ਸੀ, ਪਰ ਇੱਥੇ ਹੁਣ ਨਗਰ ਤੋਂ ਬਾਹਰ ਉਹਨਾਂ ਦਾ ਉਤਾਰਾ ਹੋਣਾ, ਤੰਬੂ ਕਨਾਤਾਂ ਹੋਣਗੀਆਂ, ਤੋ ਬਾਹਰ ਜਿਹੜਾ ਕਾਰਜ ਮੈਂ ਕਰਨ ਵਾਸਤੇ ਆਇਆ ਹਾਂ ਉਹ ਇੱਥੇ ਸੁਖਾਲਾ ਹੋ ਜਾਵੇਗਾ, ਸੌਖਾ ਹੋ ਜਾਵੇਗਾ।
ਰਹਿਓ ਤਾਂ ਕਰ ਕਾਤ ਕੋ ਦਿਨ ਟਾਰਨ ਕੀ ਨਾ।
ਭਾਈ ਸਾਹਿਬ ਜੀ ਨੇ ਉੱਥੇ ਹੀ ਡੇਰਾ ਕਰ ਲਿਆ, ਉੱਥੇ ਹੀ ਗੋਇੰਦਵਾਲ ਸਾਹਿਬ ਤੋਂ, ਭਾਈ ਸਾਹਿਬ ਜੀ ਦਾ ਉਹ ਇਲਾਕਾ ਵੀ ਸੀ ਤੇ ਗੁਰੂ ਨਗਰੀ ਦੇ ਵਿੱਚ ਭੇਤੀ ਵੀ ਸਨ, ਉੱਥੇ ਹੀ ਡੇਰਾ ਕਰ ਲਿਆ ਤੇ ਦਿਨ ਬਤੀਤ ਕੀਤਾ।
ਰਵ ਅਸਤਿਓ ਫੈਲਿਓ ਤਿਮਰ ਨਿਸਚੰਦ ਬਹੀਨਾ।
ਜਦੋਂ ਸੂਰਜ ਛਿਪ ਗਿਆ, ਰਾਤ ਪੈ ਗਈ ਤੇ ਰਾਤ ਵੀ ਹਨੇਰੀ ਰਾਤ ਸੀ, ਚੰਦਰਮਾ ਨਹੀਂ ਸੀ ਚੜਿਆ, ਹਨੇਰੇ ਪੱਖ ਦੀਆਂ ਜਿਹੜੀਆਂ ਰਾਤਾਂ ਹੁੰਦੀਆਂ ਉਹ ਹਨੇਰੀ ਰਾਤ ਸੀ।
ਦੇਖਤ ਦਾਵ ਵਿਚਾਰ ਤੋ ਬੇਗਮ ਟਿਗ ਜਾਣੇ।
ਭਾਈ ਸਾਹਿਬ ਜਦੋਂ ਰਾਤ ਦਾ ਸਮਾਂ ਪਿਆ ਤੇ ਦਾਵ ਵਿਚਾਰਨ ਲੱਗੇ ਕਿ ਬੇਗਮਾਂ ਦੇ ਤੰਬੂ ਕੋਲ ਕਿਵੇਂ ਪੁੱਜਿਆ ਜਾਵੇ, ਉਹਨਾਂ ਦੇ ਜਿਹੜੇ ਡੱਬੇ ਨੇ ਜਾਂ ਉਹਨਾਂ ਦੇ ਰੱਖੇ ਦੁਸ਼ਾਲੇ ਨੇ ਜਾਂ ਉਹਨਾਂ ਦੇ ਰੱਖੇ ਜਿਹੜੇ ਆਭੂਸ਼ਣ ਨੇ ਉਹਨਾਂ ਤੱਕ ਕਿਵੇਂ ਪਹੁੰਚਿਆ ਜਾਏ, ਉਹਦੇ ਲਈ ਭਾਈ ਬਿਧੀ ਚੰਦ ਸਾਹਿਬ ਜੀ ਬੈਠੇ ਦਾ ਤੱਕਣ ਲੱਗੇ।
ਖਰੇ ਪਹਾਰੂ ਚੋਂ ਦਿਸ਼ਨ ਬਨ ਕਰ ਸਵਧਾਨੀ।
ਆਖਿਰਕਾਰ ਬਾਦਸ਼ਾਹ ਦੀਆਂ ਰਾਣੀਆਂ ਨੇ, ਬੇਗਮਾਂ ਨੇ, ਤੋ ਸੁਭਾਵਕ ਸੀ ਪਹਿਰੇਦਾਰ ਤਾਂ ਹੋਣੇ ਹੀ ਸਨ, ਉੱਥੇ ਸੈਂਕੜੇ ਪਹਿਰੇਦਾਰ ਸੱਜੇ ਖੱਬੇ ਖੜੇ ਨੇ, ਸ਼ਸਤਰ ਅਸਤਰ ਲੈ ਕੇ ਤਿਆਰ ਬਰ ਤਿਆਰ ਨੇ ਤੇ ਪੂਰੀ ਸਾਵਧਾਨੀ ਨਾਲ ਪਹਿਰਾ ਦੇ ਰਹੇ ਨੇ।
ਨੈ ਪ੍ਰਵੇਸ਼ ਵਿੱਚ ਹੋਈ ਸਕੇ ਅਵਕਾਸ਼ ਨਾ ਪਾਵੇ।
ਭਾਈ ਸਾਹਿਬ ਜੀ ਨੇ ਵੇਖਿਆ ਵੀ ਇਹਨਾਂ ਪਹਿਰੇਦਾਰਾਂ ਦੀ ਨਿਗਰਾਨੀ ਵਿੱਚ ਤੰਬੂ ਵਿੱਚ ਪ੍ਰਵੇਸ਼ ਨਹੀਂ ਹੋਇਆ ਜਾਣਾ, ਜਿੱਥੇ ਬੇਗਮਾਂ ਦਾ ਤੰਬੂ ਹੈ, ਉਹਨਾਂ ਦੀ ਰਹਿਸ਼ ਹੈ, ਉੱਥੇ ਉਹਨਾਂ ਤੱਕ ਪਹੁੰਚਣਾ ਬੜਾ ਮੁਸ਼ਕਲ ਹੈ। ਦਾਵ ਥੇਰਾ ਤੱਕਿਆ ਭਾਈ ਸਾਹਿਬ ਨੇ, ਪਰ ਉਹਨਾਂ ਦਾ ਕੋਈ ਦਾਵ ਪੇਚ ਨਹੀਂ ਚੱਲਿਆ।
ਆਪਸ ਮੈਂ ਬੋਲਤ ਰਹੇ ਇੱਕ ਦੂਤੀਏ ਜਗਾਵੇ।
ਉਹ ਪਹਿਰੇਦਾਰ ਰਾਤ ਨੂੰ ਜਾਗਦੇ ਸਨ, ਇੱਕ ਦੂਜੇ ਨੂੰ ਜਗਾਉਂਦੇ, ਆਵਾਜ਼ ਮਾਰ ਕੇ ਜਾਗਦੇ ਰਹੋ, ਦੂਜਾ ਅੱਗੋਂ ਕਹਿੰਦਾ ਜਾਗਦੇ ਰਹੋ। ਇੱਦਾਂ ਉਹ ਪਹਿਰਾ ਦੇ ਰਹੇ ਨੇ ਤੇ ਬੜੀ ਸਾਵਧਾਨੀ ਨਾਲ ਇੱਕ ਦੂਜੇ ਨੂੰ ਜਗਾਉਂਦੇ ਹਨ।
ਤਰਾਸ ਪਾਏ ਤਸਕਰਨ ਕੋ ਗੈ ਸਿਪਰ ਕਿਰਪਾਨਾ,
ਤਲਵਾਰਾਂ ਉਹਨਾਂ ਨੇ ਨੰਗੀਆਂ ਕਰਕੇ ਹੱਥਾਂ ਚ ਫੜੀਆਂ, ਢਾਲਾਂ ਫੜੀਆਂ ਨੇ ਵੀ ਜੇ ਕੋਈ ਚੋਰ ਚੱਕਾ ਹੋਵੇਗਾ ਤੇ ਡਰ ਕੇ ਆਪੇ ਨਾ ਨੇੜੇ ਆਵੇਗਾ। ਉਹਨਾਂ ਅੰਦਰ ਡਰ ਪੈਦਾ ਕਰਨ ਲਈ, ਭੈ ਪੈਦਾ ਕਰਨ ਲਈ ਇਹਨਾਂ ਤਲਵਾਰਾਂ ਬੇਮਿਆਨ ਕੀਤੀਆਂ ਹੋਈਆਂ, ਹੱਥਾਂ ਵਿੱਚ ਢਾਲਾਂ ਤਲਵਾਰਾਂ ਬਰਛੇ ਬੰਦੂਕਾਂ ਪਕੜ ਕੇ ਖੜੇ ਹਨ।
ਖਰੀ ਰਈ ਚੋਂ ਦਿਸ਼ਨ ਪੱਟ ਨੈ ਆਲਸ ਠਾਨਾ,
ਉਹ ਆਲਸੀ ਨਹੀਂ ਹੋਏ, ਸਾਰੀ ਰਾਤ ਹੀ ਜਾਗਦੇ ਰਹੇ ਤੇ ਬੜੀ ਸਾਵਧਾਨੀ ਨਾਲ ਉਹਨਾਂ ਨੇ ਸਾਰੀ ਰਾਤ ਪਹਿਰਾ ਦਿੱਤਾ।
ਰਿਓ ਤਕਾਵਤ ਦਾਵ ਕੋ ਅਵਕਾਸ਼ ਨਿਹਾਰੇ,
ਭਾਈ ਬਿਧੀ ਚੰਦ ਜੀ ਵੀ ਸਾਰੀ ਰਾਤ ਇੱਕ ਪਾਸੇ ਬੈਠੇ ਦਾ ਤੱਕਦੇ ਰਹੇ ਵੀ ਕਦੇ ਕੋਈ ਦਾ ਲੱਗੇ, ਕੋਈ ਪਹਿਰੇਦਾਰ ਢਿੱਲ ਮੱਠ ਵਰਤੇ, ਸੱਜੇ ਖੱਬੇ ਜਾਵੇ, ਜਾਂ ਇਹਨਾਂ ਦੀ ਡਿਊਟੀ ਜਦੋਂ ਬਦਲੇ ਉਦੋਂ ਮੈਂ ਇੱਕਦਮ ਜਾ ਕੇ ਅੰਦਰ ਆਪਣਾ ਕੰਮ ਕਰ ਲਵਾਂ। ਇਹ ਦਾ ਤੱਕਦੇ ਰਹੇ ਪਰ ਭਾਈ ਬਿਧੀ ਚੰਦ ਜੀ ਨੂੰ ਐਸਾ ਦਾ ਮਿਲਿਆ ਨਹੀਂ, ਇਹੋ ਜਿਹਾ ਸਮਾਂ ਮਿਲਿਆ ਨਹੀਂ ਕਿ ਉਹ ਤੰਬੂ ਤੱਕ ਅੰਦਰ ਜਾ ਸਕਦੇ।
ਬੇਗਮ ਲੱਗ ਪਹੁੰਚੇ ਉਹ ਨਾ ਕਿਮ ਬਿਦ ਅਧਿਕ ਵਿਚਾਰੇ,
ਭਾਈ ਬਿਧੀ ਚੰਦ ਜੀ ਨੇ ਬਹੁਤ ਵਿਚਾਰ ਕੀਤੀ, ਸਾਰੀ ਰਾਤ ਉਹ ਵੇਖਦੇ ਰਹੇ ਪਰ ਬੇਗਮਾਂ ਦੇ ਉਸ ਤੰਬੂ ਤੱਕ ਉਹਦੇ ਅੰਦਰ ਤੱਕ ਨਹੀਂ ਜਾ ਸਕੇ ਤੇ ਮਨ ਹੀ ਮਨ ਵਿਚਾਰ ਕਰਦੇ ਨੇ ਵੀ ਕੀ ਬਿਉਂਤ ਬਣਾਵਾਂ, ਕਿਵੇਂ ਇਸ ਤੰਬੂ ਦੇ ਵਿੱਚ ਜਾ ਕੇ ਮੈਂ ਆਪਣਾ ਕਾਰਜ ਕਰਾਂ।
ਤੀਨ ਪੈਰ ਬੀਤੀ ਨਿਸਾ ਸਭ ਜਾਗ ਪਰੇ,
ਤਿੰਨ ਪੈਰ ਰਾਤ ਬੀਤ ਗਈ, ਯਾਨੀ ਕਿ ਇੱਕ ਪੈਰ ਦਾ ਸਮਾਂ ਜਿਹੜਾ ਅੰਮ੍ਰਿਤ ਵੇਲੇ ਦਾ ਉਹ ਰਹਿ ਗਿਆ, ਇਹਨੇ ਨੂੰ ਜਿਹੜੇ ਬਾਕੀ ਸੁੱਤੇ ਸੀ ਉਹ ਵੀ ਜਾਗ ਪਏ।
ਚਲਨ ਪੰਥ ਬਿਨ ਕਾਮ ਤੇ ਹੋਏ ਤਿਆਰ ਖਰੀ,
ਕਿਉਂਕਿ ਗਰਮੀਆਂ ਦੇ ਦਿਨ ਸਨ, ਉਹ ਕਹਿੰਦੇ ਵੀ ਸਵੇਰੇ ਸਵੇਰੇ ਸਵਖਤੇ ਚੱਲੀਏ ਤੇ ਪੈਂਡਾ ਤੈਅ ਹੋ ਜਾਏਗਾ, ਕਿਉਂਕਿ ਜਦੋਂ ਦਿਨ ਚੜ ਜਾ ਧੁੱਪ ਚੜ ਜਾਏ ਸੂਰਜ ਚੜ ਜਾਏ ਤੇ ਫਿਰ ਗਰਮੀ ਹੋ ਜਾਂਦੀ ਹੈ ਤੇ ਧੁੱਪੇ ਚੱਲਣਾ ਔਖਾ ਹੁੰਦਾ, ਇਸ ਕਰਕੇ ਇੱਕ ਪੈਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਹੀ ਉੱਠ ਕੇ ਨਾ ਇਹਨਾਂ ਨੇ ਤਿਆਰੀ ਕਰ ਲਈ ਚੱਲਣ ਵਾਸਤੇ ਚੱਲ ਪਏ।
ਬੇਗਮ ਜਾਗੀ ਤਿਸੀ ਛਿਨ ਕੀਨਸ ਨਿਜ ਤਿਆਰੀ,
ਉਹ ਜਿਹੜੀਆਂ ਬੇਗਮਾਂ ਸੀ ਉਹ ਵੀ ਜਾਗ ਪਈਆਂ, ਹਾਲੇ ਰਾਤ ਬਾਕੀ ਸੀ ਇੱਕ ਪੈਰ, ਤੇ ਉਹ ਵੀ ਉੱਠ ਕੇ ਉਹਨਾਂ ਨੇ ਵੀ ਚੱਲਣ ਦੀ ਤਿਆਰੀ ਕਰ ਲਈ।
ਹੱਥਨੀ ਤੁੰਗ ਬਿਲੰਦ ਇੱਕ ਤਿਸ ਪਰ ਅੰਬਾਰੀ,
ਉਹ ਬੇਗਮਾਂ ਨੇ ਇੱਕ ਹੱਥਣੀ ਸੀ ਤੇ ਉਹ ਹੱਥਣੀ ਉੱਚੀ ਹੱਥਣੀ ਸੀ, ਹਾਥੀ ਦੀ ਮਾਦਾ ਹੱਥਣੀ, ਉਹਦੇ ਉੱਤੇ ਇੱਕ ਉੱਚੀ ਅਟਾਰੀ ਪਾਈ ਹੋਈ ਸੀ ਬੈਠਣ ਵਾਸਤੇ, ਅੰਬਾਰੀ ਪਾਈ ਹੋਈ ਸੀ।
ਕੰਚਨ ਕੀ ਦਮਕਤ ਮਹਿਦ ਨਗ ਜਰੇ ਵਿਸਾਲੇ,
ਉਹ ਜਿਹੜੀ ਅੰਬਾਰੀ ਪਾਈ ਸੀ ਹੱਥਣੀ ਉੱਤੇ ਤੇ ਉਹ ਵੀ ਸੋਨੇ ਦੀ, ਉਹਦੇ ਚ ਬੜੇ ਕੀਮਤੀ ਨਗ ਜੜੇ ਹੋਏ ਸਨ, ਬਾਦਸ਼ਾਹ ਦੀਆਂ ਬੇਗਮਾਂ ਦੀ ਸਵਾਰੀ ਸੀ, ਕਹਿੰਦੇ ਉਹ ਸਵਾਰੀ ਬੜੀ ਸ਼ਿੰਗਾਰੀ ਹੋਈ ਆ, ਹੱਥਣੀ ਬੜੀ ਸ਼ਿੰਗਾਰੀ ਹੋਈ ਹੈ।
ਜ਼ਰੀ ਸਤਾਰਨ ਤੇ ਅਧਿਕ ਸੁੰਦਰ ਸ਼ੁਭ ਟਾਲੇ,
ਔਰ ਉਸ ਹੱਥਣੀ ਦੇ ਉੱਤੇ ਜਿਹੜੀ ਝੁੱਲ ਪਾਈ ਹੈ ਉਹ ਜਰੀਦਾਰ ਕੱਪੜੇ ਦੀ ਹੈ, ਉਹ ਜਰੀਦਾਰ ਕੱਪੜਾ ਵੀ ਬੜਾ ਸੁੰਦਰ ਚਮਕਦਾ ਹੈ।
ਬੇਗਮ ਹੀ ਤੇ ਅਰੂੜ ਨੇ ਸੋ ਨਿਕਟ ਮੰਗਾਈ,
ਉਹ ਬੇਗਮਾਂ ਨੇ ਉਸ ਹੱਥਣੀ ਤੇ ਸਵਾਰ ਹੋਣਾ ਸੀ, ਉਹ ਹੱਥਣੀ ਆਪਣੇ ਨੇੜੇ ਮੰਗਾ ਲਈ ਬੈਠਣ ਵਾਸਤੇ।
ਸੰਪੁੱਟ ਮੈਂ ਜੇਵਰ ਤਰੇ ਦਿਨ ਮੈਂ ਤਨ ਪਾਈ,
ਉਹ ਜਿਹੜੇ ਗਹਿਣੇ ਸੀ ਨਾ ਬੇਗਮਾਂ ਦੇ ਪਾਸ ਜਿਹੜੇ ਦਿਨ ਦੇ ਸਮੇਂ ਉਹਨਾਂ ਨੇ ਪਾਏ ਹੋਏ ਸਨ ਉਹ ਇੱਕ ਡੱਬੇ ਵਿੱਚ ਪਾ ਕੇ ਤੇ ਜਿਹੜੇ ਦੁਸ਼ਾਲੇ ਸੀ ਉਹ ਵੀ ਨਾਲ, ਉਹ ਡੱਬਾ ਹੱਥਾਂ ਵਿੱਚ ਹੀ ਫੜਿਆ, ਬੜੇ ਕੀਮਤੀ ਗਹਿਣੇ ਸੀ ਉਹ ਡੱਬੇ ਚ ਪਾ ਕੇ ਦੁਸ਼ਾਲੇ ਜਿਹੜੇ ਉਹ ਹੱਥਣੀ ਦੇ ਉੱਤੇ ਉਹਨਾਂ ਨੇ ਆਪਣੇ ਨਾਲ ਹੀ ਰੱਖ ਲਏ।
ਹਾਲਤ ਚਾਲਤ ਪੰਥ ਮੈਂ ਯਾਂ ਤੇ ਸੋ ਉਤਾਰੇ,
ਗਹਿਣੇ ਜਦੋਂ ਰਸਤੇ ਚ ਚੱਲਦੇ ਤੇ ਉਹ ਸਰੀਰ ਤੇ ਪਾਏ ਹਿੱਲਦੇ ਸੀ, ਭਾਰੇ ਗਹਿਣੇ ਸੀ, ਇਸ ਕਰਕੇ ਸਫ਼ਰ ਕਰਕੇ ਉਹਨਾਂ ਨੇ ਉਹ ਗਹਿਣੇ ਪਾਉਣ ਦੀ ਬਜਾਏ ਤੇ ਡੱਬੇ ਵਿੱਚ ਹੀ ਪਾ ਕੇ ਉਹ ਡੱਬਾ ਆਪਣੇ ਨੇੜੇ ਹੀ ਉੱਥੇ ਹੱਥਣੀ ਤੇ ਰੱਖ ਛੱਡਿਆ।
ਹੀਰੇ ਮੁਕਤਾ ਗੁੱਛ ਵੱਡ ਜਿਨ ਮੂਲ ਉਧਾਰੇ,
ਉਹਨਾਂ ਵਿੱਚ ਬੜੇ ਬੜੇ ਕੀਮਤੀ ਹੀਰਿਆਂ ਦੇ ਗੁੱਛੇ ਲੱਗੇ ਹੋਏ, ਬੜੇ ਬੜੇ ਕੀਮਤੀ ਨਗ ਜੜੇ ਹੋਏ, ਬਹੁ ਮੁੱਲੇ ਕੀਮਤੀ ਗਹਿਣੇ ਤੇ ਆਭੂਸ਼ਣ ਸਨ।
ਸੰਪੁੱਟ ਹੋ ਤੋ ਵਿਸਾਲਈ ਕੰਕਨ ਕੋ ਚਾਰੂ।
ਕਹਿੰਦੇ ਵੱਡਾ ਡੱਬਾ ਸੀ, ਉਹਦੇ ਵਿੱਚ ਬੜੇ ਬੜੇ ਸੋਹਣੇ ਕੰਗਣ ਜਿਹੜੇ ਹੱਥਾਂ ਚ ਪਾਉਣ ਵਾਲੇ ਹੁੰਦੀਆਂ ਵੰਗਾਂ ਕੜੇ ਸੋਨੇ ਦੇ, ਉਹ ਵੀ ਉਹਦੇ ਵਿੱਚ ਪਾ ਕੇ ਰੱਖੇ ਹੋਏ ਨੇ।
ਭਰ ਕਰ ਦਾਸੀ ਹੱਥ ਦੇ ਬੇਗਮ ਅਸਵਾਰੂ।
ਭਰਿਆ ਹੋਇਆ ਜਿਹੜਾ ਡੱਬਾ ਸੀ ਨਾ, ਇੱਕ ਆਪਣੀ ਨੌਕਰ ਰਾਣੀ ਨੂੰ ਉਹਨੇ ਫੜਾ ਦਿੱਤਾ ਜਿਹੜੀ ਬੇਗਮ ਸੀ, ਤੇ ਆਪ ਉਸ ਹੱਥਣੀ ਦੇ ਉੱਤੇ ਸਵਾਰ ਹੋ ਗਈ।
ਚੜ ਹੱਥਨੀ ਪਰ ਸੋਲੀਓ ਉਰੂ ਤਰ ਰਾਖਾ।
ਤੇ ਜਦੋਂ ਆਪ ਹੱਥਣੀ ਤੇ ਬੈਠੀ, ਉਹ ਨੌਕਰ ਰਾਣੀ ਕੋਲੋਂ ਡੱਬਾ ਲੈ ਕੇ ਉਹਨੇ ਆਪਣੀ ਗੋਦੀ ਚ ਰੱਖ ਛੱਡਿਆ। ਬੇਗਮ ਨੇ ਇੰਨਾ ਵਿਸ਼ਵਾਸ ਨਹੀਂ ਕੀਤਾ ਵੀ ਉਹਨੂੰ ਨੌਕਰ ਰਾਣੀ ਨੂੰ ਜਾਂ ਪਾਸੇ ਰੱਖਦਿਆਂ, ਜਦੋਂ ਹੱਥਣੀ ਤੇ ਬੈਠੀ ਤੇ ਉਹਨੇ ਆਪਣੀ ਗੋਦੀ ਦੇ ਵਿੱਚ ਉਹ ਡੱਬਾ ਰੱਖ ਲਿਆ ਤੇ ਬੈਠ ਕੇ ਤੁਰ ਪਈ।
ਵਿਧੀ ਚੰਦ ਮਿਲ ਨਰਨ ਮੈਂ ਪਿਕ ਤਾਰਿਆ ਬਿਲਾਖਾ।
ਭਾਈ ਵਿਧੀ ਚੰਦ ਜੀ ਨੇ ਜਿਹੜੇ ਉੱਥੇ ਨੌਕਰ ਚਾਕਰ ਹੋਰ ਕਾਮੇ ਉਹਨਾਂ ਨੇ ਬੜੇ ਸੱਦੇ ਹੋਏ ਸੀ ਕੰਮ ਕਰਨ ਨੂੰ, ਉਹਨਾਂ ਵਿੱਚ ਹੀ ਰਲ ਗਏ। ਉਹਨਾਂ ਵਰਗੇ ਹੀ ਕੱਪੜੇ ਆਦਿਕ ਪਾ ਕੇ ਭੇਸ ਬਦਲ ਕੇ ਉਹਨਾਂ ਵਿੱਚ ਰਲ ਗਏ। ਉਹ ਸਮਝਣ ਵੀ ਸਾਡਾ ਹੀ ਬੰਦਾ ਕੰਮ ਕਾਰ ਵਾਲਾ, ਤੇ ਉਹਨਾਂ ਬੰਦਿਆਂ ਦੇ ਵਿੱਚ ਹੀ ਭਾਈ ਵਿਧੀ ਚੰਦ ਜੀ ਮਿਲ ਗਏ ਜਿਹੜੀਆਂ ਬੇਗਮਾਂ ਦੀ ਸੇਵਾ ਵਿੱਚ ਉਹ ਬੰਦੇ ਲੱਗੇ ਹੋਏ ਸਨ।
ਸਭ ਇਕੱਤਰ ਜ਼ੇਵਰ ਲਖੇ ਹਰ ਕਿਉ ਬੁੱਧੀਵਾਨਾ।
ਭਾਈ ਸਾਹਿਬ ਦੀ ਨਿਗਾਹ ਉਧਰ ਹੀ ਸੀ ਜਿਵੇਂ ਬੇਗਮ ਨੇ ਉਹ ਸਾਰੇ ਗਹਿਣੇ ਡੱਬੇ ਚ ਪਾ ਕੇ ਰੱਖੇ, ਦੁਸ਼ਾਲੇ ਰੱਖੇ, ਉਹ ਆਪਣੇ ਕੋਲ ਹੱਥਣੀ ਤੇ ਪੈਠੀ ਉਹਨੇ ਗੋਦੀ ਚ ਰੱਖਿਆ ਹੋਇਆ ਸਮਾਨ, ਤੇ ਦੁਸ਼ਾਲੇ ਨਾਲ ਰੱਖੇ ਹੋਏ ਆਭੂਸ਼ਣ ਰੱਖੇ ਹੋਏ। ਤੋ ਭਾਈ ਸਾਹਿਬ ਦੀ ਸਾਰੀ ਨਿਗਾਹ ਪੈ ਗਈ, ਉਹਨਾਂ ਨੇ ਪੂਰੀ ਪੜਤਾਲ ਕਰ ਲਈ।
ਲੈ ਹੋ ਸੰਪੁੰਟ ਪੰਥ ਮੈਂ ਦਿੜ ਚਿਤਵਨ ਠਾਨਾ।
ਭਾਈ ਸਾਹਿਬ ਨੇ ਆਪਣੇ ਮਨ ਚ ਫੁਰਨਾ ਕੀਤਾ ਵੀ ਹਾਲੇ ਰਾਤ ਹੀ ਹੈ, ਹਨੇਰਾ ਹੀ ਹੈ, ਤੁਰ ਪਏ ਨੇ, ਤੇ ਰਸਤੇ ਵਿੱਚ ਮੈਂ ਇਹ ਡੱਬਾ ਜਿਹੜਾ ਬੇਗਮ ਦੇ ਹੱਥੋਂ ਲੈ ਲਵਾਂਗਾ। ਸੰਪੁਟ ਕਹਿੰਦੇ ਨੇ ਡੱਬੇ ਨੂੰ, ਇਹ ਡੱਬਾ ਮੈਂ ਬੇਗਮ ਦੇ ਹੱਥੋਂ ਲੈ ਲਵਾਂਗਾ। ਇਹ ਸੰਕਲਪ ਭਾਈ ਵਿਧੀ ਚੰਦ ਜੀ ਨੇ ਕਰ ਲਿਆ।
ਕਿਤਕ ਅਗਾਰੀ ਚੱਲ ਪਰੇ ਮਗ ਮੈਂ ਨਰ ਲਾਰਾ।
ਕਹਿੰਦੇ ਚੱਲ ਪਏ, ਜਦੋਂ ਪੈਂਡਾ ਤੈਅ ਕਰਨ ਲੱਗੇ, ਲੈਣ ਲੱਗੀ ਹੋਈ ਰਸਤੇ ਚ, ਇੱਦਾਂ ਲੈਣ ਦੇ ਵਿੱਚ ਸਾਰੇ ਤੁਰੇ ਜਾ ਰਹੇ ਨੇ।
ਹੋਏ ਨਿਚਿੰਤ ਗਵਨੇ ਸਕਲ ਉਰ ਤਰਾਸ ਬਿਸਾਰਾ।
ਸਾਰੇ ਨਿਸਚੰਤ ਹੋ ਕੇ ਜਾ ਰਹੇ ਨੇ, ਕਿਸੇ ਨੂੰ ਕੋਈ ਫਿਕਰ ਨਹੀਂ, ਕਿਸੇ ਨੂੰ ਕੋਈ ਚਿੰਤਾ ਨਹੀਂ ਕਿ ਬਾਦਸ਼ਾਹ ਦੀਆਂ ਬੇਗਮਾਂ ਦੇ ਕੋਲ ਕਿਹੜੇ ਚੋਰ ਨੇ ਆਉਣਾ ਇੱਥੇ ਚੋਰੀ ਕਰਨ, ਕਿਹਨੇ ਕਿਸੇ ਨੇ ਆ ਕੇ ਲੁੱਟਣਾ, ਬਾਦਸ਼ਾਹ ਦੇ ਘਰ ਨੂੰ ਥੋੜੀ ਕੋਈ ਹੱਥ ਪਾ ਸਕਦਾ। ਤੋ ਏਦਾਂ ਬੜੀ ਬੇਫਿਕਰੀ ਵਿੱਚ ਉਹ ਜਿੰਨੇ ਸਨ ਸਾਰੇ ਤੁਰੇ ਜਾ ਰਹੇ ਨੇ।
ਵਿਧੀ ਚੰਦ ਕਰ ਦ੍ਰਿਸ਼ਟ ਮੈਂ ਬੇਗਮ ਅਸਵਾਰੀ।
ਭਾਈ ਵਿਧੀ ਚੰਦ ਜੀ ਨੇ ਜਿੱਥੇ ਉਹ ਹੱਥਣੀ ਜਾ ਰਹੀ ਸੀ ਨਾ, ਜਿਹਦੇ ਤੇ ਬੇਗਮ ਸਵਾਰ ਸੀ, ਉਹ ਹੱਥਣੀ ਦੇ ਨਾਲ ਨਾਲ ਹੀ ਉਹਨਾਂ ਨੇ ਆਪਣਾ ਭਾਈ ਵਿਧੀ ਚੰਦ ਜੀ ਨੇ ਪਹਿਰਾ ਰੱਖਿਆ, ਥੋੜਾ ਬਹੁਤਾ ਕੋਈ ਸਮਾਨ ਚੁੱਕਿਆ ਹੋਇਆ, ਉਹ ਨਾਲ ਨਾਲ ਹੀ ਤੁਰੇ ਜਾ ਰਹੇ ਨੇ, ਨਿਗਾਹ ਪੂਰੀ ਉਧਰ ਰੱਖੀ ਹੋਈ ਹੈ।
ਚੱਲਿਓ ਸੰਗ ਚਾਹਤ ਲਿਓ ਜ਼ੇਵਰ ਮੁੱਲ ਭਾਰੀ।
ਤੇ ਬੜੇ ਕੀਮਤੀ ਜ਼ੇਵਰ ਨੇ ਉਸ ਡੱਬੇ ਚ ਪਾਏ ਹੋਏ, ਭਾਈ ਵਿਧੀ ਚੰਦ ਸਾਹਿਬ ਜੀ ਉਹ ਲੈ ਕੇ ਜਾਣਾ ਚਾਹੁੰਦੇ ਨੇ।
ਮੂਤਰ ਤਜਨ ਹਿਤ ਟਿਕ ਗਇਓ ਜੋ ਹੱਥਣੀ ਪਾਛੇ।
ਕਹਿੰਦੇ ਉਹ ਹੱਥਣੀ ਰੁਕ ਗਈ ਇੱਕ ਜਗ੍ਹਾ ਤੇ, ਸਰੀਰ ਦੀ ਕਿਰਿਆ ਕੁਰਿਆ ਸੋਧਣ ਵਾਸਤੇ ਲੋਕ ਕਹਿਣ ਲੱਗੇ ਵੀ ਟਿਕ ਜਾਈਏ, ਕਿਉਂਕਿ ਲੰਮੇ ਸਮੇਂ ਤੋਂ ਪਿੱਛੋਂ ਸਵੇਰੇ ਜਲ ਪਾਣੀ ਛੱਕ ਕੇ ਤੁਰੇ ਸਨ। ਤੋ ਸਰੀਰ ਦੀ ਕਿਰਿਆ ਸੋਧਣ ਵਾਸਤੇ ਦੋ ਚਾਰ ਬੰਦੇ ਇੱਧਰ ਉੱਧਰ ਲੱਗ ਗਏ, ਤੇ ਹੱਥਣੀ ਜਿਹੜੀ ਸੀ ਉਹ ਰਸਤੇ ਚ ਰੋਕ ਲਈ।
ਦਾਵ ਜਾਨ ਅਵਕਾਸ਼ ਲੈ ਅਬ ਲੇਵੋ ਆਚੇ।
ਭਾਈ ਸਾਹਿਬ ਨੇ ਵੇਖਿਆ ਬਸ ਆਹ ਹੀ ਹੈ ਦਾ ਦਾ ਵੇਲਾ, ਭਾਈ ਸਾਹਿਬ ਨੇ ਦਾ ਤੱਕ ਲਿਆ, ਵੇਖਿਆ ਸਮਾਂ ਹੈ, ਉਸੇ ਵੇਲੇ ਹੱਲਾ ਬੋਲਿਆ।
ਤੈ ਸਮ ਬਨ ਹੋਇਓ ਨਿਕਟ ਬੋਲਤ ਤਿਸ ਜੈਸੇ।
ਜਿਵੇਂ ਉਹ ਨਾਲ ਦੇ ਨੌਕਰ ਚਾਕਰ, ਹਾਲੇ ਚਾਨਣਾ ਨਹੀਂ ਸੀ, ਹਨੇਰਾ ਹੀ ਸੀ, ਅੰਮ੍ਰਿਤ ਵੇਲਾ ਸੀ, ਤੇ ਜਿੱਥੇ ਉਹ ਬਾਕੀ ਦੇ ਨੌਕਰ ਚਾਕਰ ਸੀ ਉਹਨਾਂ ਦੇ ਵਿੱਚ ਹੀ ਰਲ ਕੇ ਹੱਥਣੀ ਦੇ ਨੇੜੇ ਆ ਗਏ। ਉਹ ਨੌਕਰ ਜਿਹੜਾ ਹੱਥਣੀ ਦੇ ਨੇੜੇ ਸੀ ਉਹ ਪਿਸ਼ਾਬ ਕਰਨ ਨੂੰ ਕਿਤੇ ਪਾਸੇ ਗਿਆ, ਭਾਈ ਸਾਹਿਬ ਉਹਦੇ ਵਰਗੀ ਆਵਾਜ਼ ਵਿੱਚ ਹੀ ਬੋਲਣ ਲੱਗ ਪਏ, ਗੱਲਾਂ ਕਰਨ ਲੱਗ ਪਏ।
ਲਾਸ ਗਈ ਦਿੜ ਹੱਥ ਮੈਂ ਜੋਹਨ ਕਰ ਤੈਸੇ।
ਹੱਥਣੀ ਦੀ ਜਿਹੜੀ ਰੱਸੀ ਸੀ ਉਹਨੂੰ ਜੋ ਕੇ ਪਕੜ ਕੇ ਇਕਦਮ ਛਾਲ ਮਾਰ ਕੇ ਜਿਵੇਂ ਸ਼ੇਰ ਝਪਟ ਮਾਰਦਾ, ਭਾਈ ਵਿਧੀ ਚੰਦ ਜੀ ਉਸ ਹੱਥਣੀ ਤੇ ਚੜ ਗਏ, ਸਵਾਰ ਹੋ ਗਏ।
ਭੁਜ ਬਲ ਤੇ ਆਰੂੜ ਕਰ ਅੰਤਰ ਕਰ ਕਾਲਾ।
ਕਹਿੰਦੇ ਇਕਦਮ ਉਹ ਜਿਹੜੀ ਅੰਬਾਰੀ ਸੀ ਹਾਥੀ ਤੇ ਹੱਥਣੀ ਤੇ ਪਾਈ ਹੋਈ, ਉਹਦੇ ਤੇ ਆਪਣੀਆਂ ਬਾਹਾਂ ਦੇ ਬਲ ਨਾਲ ਭਾਈ ਸਾਹਿਬ ਜੀ ਜਾ ਚੜੇ।
लग्यो जाए संपुट जा गै खेंच निकाला।
कहिंदे उह डब्बा बेगम दे कोल ही पिया सी, पहला गोदी च पिया सी, उहने नाल रखिया होया। भाई साहब जी नूं डब्बा उहदे विच गहिणे ते दुशाले नाल ही सन। एकदम भाई साहब जी नूं डब्बा पकड़ लिया, खो लिया।
बिस्मत बेगम बोलती कौन है तू को है।
ਉਹ ਹੈਰਾਨ ਹੋ ਕੇ ਬੇਗਮ ਜਿਹੜੀ ਬੈਠੀ ਸੀ ਕਹਿਣ ਲੱਗੀ ਕੌਣ ਹੈ ਤੂੰ ਬਈ ਕੌਣ ਹੈ। ਇਕਦਮ ਉੱਚੀ ਉੱਚੀ ਬੋਲੀ,
ਲੀਵਤ ਈ ਉਤਰੇ ਉਤਰੇ ਕਰ ਛਾਰ ਉਚੋ।
ਉਹ ਹਾਲੇ ਕਹਿ ਹੀ ਰਹੀ ਸੀ ਕੌਣ ਹੈ ਕੌਣ ਹੈ, ਇੰਨੇ ਨੂੰ ਭਾਈ ਬਿਧੀ ਚੰਦ ਜੀ ਨੇ ਉਹ ਡੱਬਾ ਚੁੱਕਿਆ ਤੇ ਚੁੱਕ ਕੇ ਇਕਦਮ ਛਾਲ ਮਾਰ ਕੇ ਥੱਲੇ ਉਤਰ ਗਏ ਹੱਥਣੀ ਤੋਂ।
ਚੋਰ ਚੋਰ ਕੂ ਕੀ ਤਬੇ ਦੋਰੇ ਨਰ ਆਏ।
ਉੱਚੀ ਉੱਚੀ ਆਵਾਜ਼ ਚ ਬੋਲੀ ਚੋਰ ਆ ਗਿਆ ਚੋਰ ਆ ਗਿਆ ਚੋਰ ਆ ਗਿਆ। ਏਦਾਂ ਜਦੋਂ ਬੋਲੀ ਉਹ ਰਾਣੀ ਬੇਗਮ, ਇਕਦਮ ਸਿਪਾਹੀ ਸੱਜੇ ਖੱਬੇ ਹਫੜਾ ਦਪੜੀ ਮੱਚ ਗਈ, ਭੱਜ ਕੇ ਵੇਖਣ ਲੱਗੇ।
ਹੱਥਨੀ ਕੇ ਚੌਂ ਦਿਸ਼ ਫਿਰੇ ਨੈ ਕੁਛ ਦਰਸਾਏ।
ਉਹ ਹੱਥਣੀ ਦੇ ਚਾਰੇ ਪਾਸੇ ਫਿਰੀ ਜਾਣ ਪਰ ਕੋਈ ਬੰਦਾ ਨਜ਼ਰ ਨਾ ਆਵੇ ਵੀ ਕਿਹੜਾ ਚੋਰ ਹੈ ਕਿੱਧਰ ਗਿਆ ਹੈ।
ਬਿਧੀ ਚੰਦ ਕਰ ਸ਼ੀਘਰਤਾ ਤਜ ਮਗ ਤਤਕਾਲਾ।
ਭਾਈ ਬਿਧੀ ਚੰਦ ਜੀ ਬੜੀ ਸ਼ੀਘਰਤਾਈ ਨਾਲ, ਜੰਗਲ ਦਾ ਇਲਾਕਾ ਸੀ ਵਿੱਚ ਹੀ ਹਨੇਰਾ, ਹਲੇ ਪੂਰਾ ਦਿਨ ਨਹੀਂ ਸੀ ਚੜਿਆ, ਅੰਮ੍ਰਿਤ ਵੇਲਾ ਹੀ ਸੀ, ਲੋ ਲੱਗਣ ਹੀ ਵਾਲੀ ਸੀ, ਤੇ ਜੰਗਲ ਦੇ ਵਿੱਚ ਜਾ ਕੇ ਪ੍ਰਵੇਸ਼ ਕਰ ਗਏ। ਹੁਣ ਕਿੱਥੇ ਕਾਬੂ ਆਉਣ, ਉਹ ਕਿੱਥੇ ਫੜੇ ਜਾਣ।
ਸੰਪਟ ਦਿੜ ਸੰਭਾਰ ਕਰ ਪਾਛੇ ਹਟ ਚੱਲ।
ਉੱਥੋਂ ਹੀ ਪਿੱਛੇ ਨੂੰ ਚੱਲ ਪਏ, ਹੱਥ ਦੇ ਵਿੱਚ ਬੜਾ ਮਜ਼ਬੂਤ ਉਹ ਪੱਕਾ ਸੰਪਟ ਪਕੜ, ਸੰਪਟ ਕਹਿੰਦੇ ਡੱਬੇ ਨੂੰ, ਡੱਬਾ ਪਕੜ ਕੇ ਵਾਪਸ ਨੂੰ ਚੱਲ ਪਏ।
ਦੂਰ ਫਰਕ ਕੋ ਪਾਏ ਕਰ ਪ੍ਰਾਤੀ ਹੋਏ ਆਈ।
ਕਹਿੰਦੇ ਫਰਕ ਪਾ ਕੇ ਵਾਹਵਾ ਦੂਰ ਤੱਕ ਚਲੇ ਗਏ, ਇੰਨੇ ਨੂੰ ਦਿਨ ਚੜ ਗਿਆ, ਲੋ ਲੱਗ ਗਈ।
ਉਲੰਘ ਬਿਪਾਸਾ ਨਦੀ ਕੋ ਸਭ ਚਿੰਤ ਗਵਾਈ।
ਖਾਲਸਾ ਜੀ, ਇਹਦੇ ਵਿੱਚ ਕਈ ਇਤਿਹਾਸਕਾਰਾਂ ਨੇ ਉਹ ਬਚਨ ਲਿਖੇ ਹੈ ਕਿ ਜਦੋਂ ਭਾਈ ਸਾਹਿਬ, ਕਿਉਂਕਿ ਇਹ ਬੇਗਮ ਲਾਹੌਰ ਨੂੰ ਜਾ ਰਹੀ ਸੀ ਤੇ ਉਹ ਅੱਗੇ ਨੂੰ ਜਦੋਂ ਗਏ ਤੇ ਪਿੱਛੇ ਨੂੰ ਭਾਈ ਸਾਹਿਬ ਜੀ ਜਦੋਂ ਪਰਤੇ ਤੇ ਫੌਜਾਂ ਪਿੱਛੇ ਲੱਗ ਗਈਆਂ, ਸਿਪਾਹੀ ਪਿੱਛੇ ਮਾਰੋ ਮਾਰ ਕਰਦੇ ਲੱਗ ਗਏ। ਪੱਟੀ ਨਗਰ ਹੈ ਤਰਨ ਤਾਰਨ ਸਾਹਿਬ ਦੇ ਲਾਗੇ, ਉਹ ਪੱਟੀ ਵੱਡਾ ਸ਼ਹਿਰ ਸੀ ਉਹਨਾਂ ਦਿਨਾਂ 'ਚ, ਹੁਣ ਛੋਟਾ ਜਿਹਾ ਕਸਬਾ ਹੈ। ਉੱਥੇ ਇੱਕ ਭੱਠ ਸੀ ਬਲਦਾ ਹੋਇਆ, ਉਸ ਭੱਠ ਦੇ ਵਿੱਚ ਭਾਈ ਬਿਧੀ ਚੰਦ ਸਾਹਿਬ ਜੀ ਉਹਨਾਂ ਸਿਪਾਹੀਆਂ ਨੇ, ਕਿਉਂਕਿ ਐਨ ਸਿਰੇ ਤੇ ਆਣ ਚੜ੍ਹੇ, ਉਹਦੇ ਵਿੱਚ ਪ੍ਰਵੇਸ਼ ਕਰ ਗਏ, ਬਲਦਾ ਭੱਠ ਸੀ। ਉੱਧਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਆਪਣੇ ਸੇਵਕ ਨੂੰ ਕਿਵੇਂ ਉਸ ਬਲਦੇ ਭੱਠ 'ਚ ਸੜਨ ਦਿੰਦੇ। ਗਰੀਬ ਨਵਾਜ ਪਾਤਸ਼ਾਹ ਨੇ ਤਰਸ ਕੀਤਾ, ਉਹ ਜਿਹੜਾ ਬਲਦਾ ਹੋਇਆ ਭੱਠ ਸੀ ਭਾਈ ਬਿਧੀ ਚੰਦ ਵਾਸਤੇ ਇਉਂ ਬਣਾ ਦਿੱਤਾ ਜਿਵੇਂ ਹਿਮਾਚਲ ਦੇ ਹਿਮਾਲਿਆ ਪਰਬਤ ਦੀ ਕੋਈ ਠੰਡੀ ਬਰਫ਼ ਹੋਵੇ। ਤੇ ਭਾਈ ਸਾਹਿਬ ਜੀ ਉੱਥੋਂ ਬਿਲਕੁਲ ਠੀਕ ਠਾਕ ਜਿੰਨੇ ਸਿਪਾਹੀ ਸਨ ਉਹ ਸੱਜੇ ਖੱਬੇ ਲੱਭ ਕੇ, ਉਹਨਾਂ ਨੂੰ ਇਹ ਚੇਤਾ ਵੀ ਨਹੀਂ ਵੀ ਭੱਠ 'ਚ ਵੀ ਬੰਦਾ ਲੁਕ ਸਕਦਾ ਬਲਦੇ 'ਚ, ਉਹ ਉੱਥੋਂ ਚਲੇ ਗਏ। ਤੋ ਭਾਈ ਸਾਹਿਬ ਜੀ ਉਹ ਮਾਤਾ ਜੀ ਹੋਣਾ ਦੇ ਦੁਸ਼ਾਲੇ ਅਤੇ ਗਹਿਣੇ ਉਹ ਡੱਬਾ ਲੈ ਕੇ ਵਾਪਸ ਕਰਤਾਰਪੁਰ ਸਾਹਿਬ ਨੂੰ ਚੱਲ ਪਏ। ਅਤੇ ਜਿੱਥੇ ਇਹ ਸਾਰੀ ਖੇਡ ਵਰਤੀ, ਮਹਾਰਾਜ ਜੀ ਨੇ ਭਾਈ ਬਿਧੀ ਚੰਦ ਸਾਹਿਬ ਦੀ ਰੱਖਿਆ ਕੀਤੀ, ਉਹ ਪੱਟੀ ਨਗਰ ਵਿੱਚ ਅੱਜ ਵੀ ਗੁਰੂ ਘਰ ਹੈ। ਉਸ ਅਸਥਾਨ ਦਾ ਨਾਮ ਹੈ ਗੁਰਦੁਆਰਾ ਭੱਠ ਸਾਹਿਬ। ਬਾਬਾ ਬਿਧੀ ਚੰਦ ਸਾਹਿਬ ਜੀ ਦੀ ਅੰਸ ਬੰਸ਼ ਦੇ ਮਹਾਂਪੁਰਖ, ਬੜੇ ਬੜੇ ਆਤਮ ਗਿਆਨੀ ਮਹਾਂਪੁਰਖ ਹੋਏ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਅੰਸ ਬੰਸ਼ 'ਚ। ਬਾਬਾ ਸੋਹਣ ਸਿੰਘ ਜੀ ਸੁਰ ਸਿੰਘ ਵਾਲੇ ਮਹਾਂਪੁਰਖ, ਨਿਹੰਗ ਸਿੰਘ ਬ੍ਰਹਮ ਗਿਆਨੀ ਮਹਾਂਪੁਰਖ ਹੋਏ, ਜਿਨ੍ਹਾਂ ਨੇ ਬਹੁਤ ਸੇਵਾ ਗੁਰੂ ਖਾਲਸੇ ਪੰਥ ਦੀ ਕੀਤੀ। ਉਹ ਸਮਾਂ ਵੀ ਜਦੋਂ ਪੰਥ ਨੂੰ ਸਾਰੇ ਨੂੰ ਅੰਗਰੇਜ਼ਾਂ ਨੇ ਲਾਹੌਰ ਸ਼ਹਿਰ ਦੇ ਵਿੱਚ ਜੇਲ੍ਹ 'ਚ ਬੰਦ ਕਰ ਦਿੱਤਾ ਸੀ, ਤਾਂ ਬਾਬਾ ਸੋਹਣ ਸਿੰਘ ਜੀ ਨੇ ਉੱਥੇ ਜਾ ਕੇ ਲੰਗਰ ਲਾਏ। ਇਹੋ ਜਿਹੇ ਮਹਾਂਪੁਰਖ ਸੀ ਬਾਬਾ ਸੋਹਣ ਸਿੰਘ ਜੀ ਕਿ ਪਿੱਛੋਂ ਉਹਨਾਂ ਦੀ ਘਰਵਾਲੀ, ਉਹਨਾਂ ਦੀ ਸਿੰਘਣੀ ਜਿਹੜੀ ਉਹ ਢਿੱਲੀ ਹੋ ਗਏ, ਸਰੀਰ ਉਹਨਾਂ ਦਾ ਢਿੱਲਾ ਹੋ ਗਿਆ, ਬਿਮਾਰ ਹੋ ਗਏ। ਬਾਬਾ ਸੋਹਣ ਸਿੰਘ ਜੀ ਨੂੰ ਜਾ ਕੇ ਸਿੱਖਾਂ ਨੇ ਬੇਨਤੀ ਕੀਤੀ ਕਿ ਬਾਬਾ ਜੀ ਆਪ ਜੀ ਦੇ ਧਰਮ ਸੁਪਤਨੀ ਢਿੱਲੇ ਮੱਠੇ ਨੇ, ਪਤਾ ਨਹੀਂ ਕਿਹੜੇ ਵੇਲੇ ਉਹ ਸਰੀਰ ਤਿਆਗ ਦੇਣ। ਬਾਬਾ ਸੋਹਣ ਸਿੰਘ ਜੀ ਕਹਿਣ ਲੱਗੇ ਭਾਈ ਉਹਨਾਂ ਨੂੰ ਦਵਾਈ ਦਵਾਓ, ਸਾਡੀ ਇੱਥੇ ਸੇਵਾ ਲੱਗੀ ਪੰਥ ਦੀ ਸੇਵਾ, ਸਾਰੀ ਫੌਜ ਤਾਂ ਇੱਥੇ ਜੇਲ੍ਹ ਵਿੱਚ ਹੈ, ਉਹਨਾਂ ਲਈ ਲੰਗਰ ਪਾਣੀ ਦੀ ਸਾਰੀ ਵਿਵਸਥਾ ਬਾਬਾ ਸੋਹਣ ਸਿੰਘ ਜੀ ਕਰਦੇ ਸੀ ਅਤੇ ਕਹਿੰਦੇ ਅਸੀਂ ਵਾਪਸ ਜਾਵਾਂਗੇ ਅਤੇ ਪੰਥ ਦੀ ਸੇਵਾ ਨਹੀਂ ਹੋਣੀ ਵੀ ਤੁਸੀਂ ਉਹਨਾਂ ਦਾ ਦਵਾਈ ਦੱਪਾ ਇਲਾਜ ਕਰਾਓ। ਕਹਿੰਦੇ ਦਵਾਈ ਆਦਿਕ ਦਵਾਈ ਪਰਿਵਾਰ ਦੇ ਪਿੱਛੇ ਜੀਆਂ ਨੇ। ਕੁਝ ਸਮੇਂ ਬਾਅਦ ਮਾਤਾ ਜੀ ਚਲਾਣੇ ਕਰ ਗਏ, ਫਿਰ ਬਾਬਾ ਜੀ ਨੂੰ ਜਾ ਕੇ ਸਿੰਘਾਂ ਆਖਿਆ ਜੀ ਮਾਤਾ ਜੀ ਚਾਲੇ ਪਾ ਗਏ। ਕਹਿੰਦੇ ਜੀ ਹੁਣ ਚਾਲੇ ਪਾ ਗਏ ਆ ਅਤੇ ਸਾਡਾ ਸੰਬੰਧ ਇੰਨਾ ਹੀ ਸੀ, ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿਓ ਪਰ ਮੈਂ ਪੰਥ ਦੀ ਸੇਵਾ ਛੱਡ ਕੇ ਪਿੱਛੇ ਨਹੀਂ ਪਰਤਣਾ। ਇਹੋ ਜਿਹੇ ਮਹਾਂਪੁਰਖ ਸੀ ਬਾਬਾ ਸੋਹਣ ਸਿੰਘ ਜੀ, ਉਹਨਾਂ ਦੇ ਸਪੁੱਤਰ ਸਨ ਸੰਤ ਬਾਬਾ ਦਇਆ ਸਿੰਘ ਜੀ ਅਤੇ ਬਾਬਾ ਦਇਆ ਸਿੰਘ ਜੀ ਦੇ ਸਪੁੱਤਰ ਇਸ ਵੇਲੇ ਸੰਤ ਬਾਬਾ ਅਵਤਾਰ ਸਿੰਘ ਜੀ ਜੋ ਸੁਰ ਸਿੰਘ ਸੰਪਰਦਾਇ ਦਲ ਬਾਬਾ ਬਿਧੀ ਚੰਦ ਸਾਹਿਬ ਦੀ ਸੇਵਾ ਨਿਭਾਉਂਦੇ ਹੈ ਅਤੇ ਉਹਨਾਂ ਦੇ ਕੋਲੋਂ ਗੁਰਦੁਆਰਾ ਭੱਟ ਸਾਹਿਬ ਦੀ ਸੇਵਾ ਹੈ। ਭਾਈ ਸਾਹਿਬ ਭਾਈ ਬਿਧੀ ਚੰਦ ਸਾਹਿਬ ਜੀ ਦੀ ਉੱਥੇ ਰੱਖਿਆ ਕੀਤੀ ਗੁਰੂ ਹਰਗੋਬਿੰਦ ਸਾਹਿਬ ਨੇ, ਤਾਤੀ ਵਾਓ ਨਾ ਲੱਗੀ ਪਾਰ ਬ੍ਰਹਮ ਸਰਣਾਈ ਦੀ ਖੇਡ ਵਰਤਾਈ, ਮਹਾਰਾਜ ਜੀ ਨੇ ਆਪਣੀ ਕਲਾ ਵਰਤਾਈ। ਕਹਿੰਦੇ ਭਾਈ ਸਾਹਿਬ ਜੀ ਬਿਆਸ ਦਰਿਆ ਪਾਰ ਕੀਤਾ ਤੇ ਉਹ ਲੰਘ ਕੇ ਚੱਲੇ ਹਨ।
ਤਮ ਮੈਂ ਨਰ ਇਤ ਉਤ ਫਿਰੇ ਮਗ ਨੀਰੀ ਨੀਰੀ।
ਉਹ ਜਿਹੜੇ ਸਿਪਾਹੀ ਸੀ ਉਹ ਪਿੱਛੇ ਲੱਭਦੇ ਰਹੇ, ਸੱਜੇ ਖੱਬੇ ਭਾਲ ਕਰਦੇ ਰਹੇ ਨੇੜੇ ਤੇੜੇ।
ਨੈ ਪਾਇਓ ਤਸਕਰ ਗਿਓ ਬਿਸਮਾਈ ਕਨੇਰੇ।
ਪਰ ਉਹਨਾਂ ਨੂੰ ਕੋਈ ਬੰਦਾ ਨਹੀਂ ਲੱਭਿਆ। ਬੜੇ ਹੈਰਾਨ ਹੋਏ ਵੀ ਜਿਹੜਾ ਚੋਰ ਸੀ ਉਹ ਗਿਆ ਕਿੱਥੇ। ਨੇੜੇ ਤੇੜੇ ਬਥੇਰੀ ਭਾਲ ਕੀਤੀ, ਸੱਜੇ ਖੱਬੇ ਵੇਖਿਆ ਪਰ ਕਿਤੇ ਨੀ ਲੱਭ ਹੋਇਆ।
ਬੀਗਮ ਪਈ ਹੀਰਾਨ ਮਨ ਅਸ ਚੋਰ ਨਾ ਹੀਰਾ।
ਉਹ ਜਿਹੜੀ ਬਾਦਸ਼ਾਹ ਦੀ ਬੇਗਮ ਸੀ ਉਹਦੇ ਨਾਲ ਦੋ ਚਾਰ ਬੇਗਮਾਂ ਹੋਰ ਸੀ, ਉਹ ਬੜੀਆਂ ਹੈਰਾਨ ਹੋਈਆਂ। ਕਹਿੰਦੇ ਏਦਾਂ ਦਾ ਚੋਰ ਨਹੀਂ ਅਸੀਂ ਕਦੇ ਵੇਖਿਆ।
ਤੁਮ ਸਭ ਮੈਂ ਤੇ ਲੈ ਗਇਓ ਹੱਟ ਧਾਰ ਬਡੇਰਾ।
ਤੁਹਾਡੇ ਸੁੱਤੇ ਪਿਆਂ ਦੀ ਚੋਰੀ ਹੋਵੇ ਤੇ ਗੱਲ ਵੱਖਰੀ, ਇਹ ਤਾਂ ਸ਼ੇਰ ਪੰਜਾ ਮਾਰ ਗਏ ਵੀ ਤੁਹਾਡੇ ਸਾਰਿਆਂ ਦੇ ਵੇਖਦਿਆਂ, ਸਿਪਾਹੀਆਂ ਦੇ ਸ਼ਸਤਰ ਅਸਤਰਾਂ ਦੇ ਸਹਿਤ ਖਲੋਤਿਆਂ ਸਭ ਦੇ ਵੇਖਦਿਆਂ ਡੱਬਾ ਚੁੱਕ ਕੇ ਸਾਹਮਣਿਓਂ ਲੈ ਜਾਏ, ਇਹ ਲੁੱਟ ਮਾਰ ਕਰਕੇ ਲੈ ਜਾਏ। ਇਹ ਖਾਲਸੀ ਬੋਲੇ ਵਿੱਚ ਲੁੱਟ ਮਾਰ ਵੀ ਕਹਿੰਦੇ ਆ ਵੀ ਇਹ ਸ਼ੇਰ ਪੰਜਾ ਕਰਕੇ ਲੈ ਗਏ, ਚੋਰੀ ਨਹੀਂ ਸੀ, ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਚੁੱਕ ਕੇ ਲਿਆਏ। ਕਹਿੰਦੇ ਵੇਖੋ ਵੀ ਕਿੱਡੀ ਦਲੇਰੀ ਹੈ। ਕਹਿੰਦੇ ਅੱਜ ਤਾਈਂ ਕਦੇ ਏਦਾਂ ਦਾ ਚੋਰ ਨਹੀਂ ਵੇਖਿਆ। ਸੁੱਤੇ ਪਿਆਂ ਦੀਆਂ ਚੋਰੀਆਂ ਤਾਂ ਹੁੰਦੀਆਂ ਵੀ ਸਾਹਮਣੇ ਕੋਈ ਚੁੱਕ ਕੇ ਲੈ ਜੇ ਹੱਥ ਚੋਂ ਪਕੜ ਕੇ। ਕਹਿੰਦੇ ਇਹ ਤਾਂ ਪਹਿਲੀ ਵਾਰ ਵੇਖਿਆ ਹੈ।
ਸ਼੍ਰੀ ਸਤਿਗੁਰ ਗੁਣ ਗਾਵ ਤੋਂ ਆਨੰਦ ਉਪਜਾਵੇ।
ਇੱਧਰ ਭਾਈ ਬਿਧੀ ਚੰਦ ਸਾਹਿਬ ਗੁਰੂ ਸਾਹਿਬ ਦੇ ਗੁਣ ਗਾਉਂਦਿਆਂ ਪਤਾ ਸੀ ਵੀ ਮੇਰਾ ਵਾਲ ਨਹੀਂ ਵਿੰਗਾ ਆਉਂਦਾ। ਮਾਤਾ ਨੇ ਅਸੀਸ ਦਿੱਤੀ ਸੀ ਚੱਲਣ ਵੇਲੇ, ਮਾਂ ਨਾਨਕੀ ਨੇ ਕਿਹਾ ਸੀ ਬਿਧੀ ਚੰਦ ਜੀ ਤੁਹਾਡੇ ਤਨ ਦੀ ਰੱਖਿਆ ਗੁਰੂ ਨਾਨਕ ਸਾਹਿਬ ਕਰਨਗੇ ਇੱਥੇ ਵੀ ਤੇ ਉੱਥੇ ਵੀ। ਹੁਣ ਮਾਂ ਨੇ ਬਚਨ ਕਹੇ, ਹੁਣ ਉਹ ਵੀ ਉਹ ਮਾਂ ਮਹਾਨ ਸੁਚੱਜੀ ਮਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਨੇ, ਬੜੀ ਉੱਚੀ ਅਵਸਥਾ ਸੀ ਮਾਤਾ ਨਾਨਕੀ ਜੀ ਦੀ, ਤੇ ਉਹਨਾਂ ਦੇ ਬਚਨਾਂ ਤੇ ਵੀ ਭਰੋਸਾ, ਗੁਰੂ ਤੇ ਵੀ ਭਰੋਸਾ ਤੇ ਮਾਤਾ ਜੀ ਦਾ ਕਾਰਜ ਹੈ। ਤੋ ਭਾਈ ਸਾਹਿਬ ਬੇਫਿਕਰੀ, ਮੈਨੂੰ ਨਹੀਂ ਹੁਣ ਕੋਈ ਫੜ ਸਕਦਾ ਕਿਉਂਕਿ ਗੁਰੂ ਸਾਹਿਬ ਜੀ ਮੇਰੇ ਰਖਵਾਲੇ ਹਨ। ਜਿਨ੍ਹਾਂ ਦਾ ਰਾਖਾ ਗੁਰੂ ਹੋਵੇ ਉਹਨਾਂ ਨੂੰ ਭਲਾ ਕੌਣ ਮਾਰ ਸਕਦਾ ਹੈ। ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ। ਗੁਰੂ ਗੁਰੂ ਜਪਦਿਆਂ, ਗੁਰੂ ਗੁਰੂ ਧਿਆਉਂਦਿਆਂ, ਗੁਰੂ ਦੀ ਆਰਾਧਨਾ ਕਰਦਿਆਂ ਭਾਈ ਬਿਧੀ ਚੰਦ ਸਾਹਿਬ ਜੀ ਤੁਰੇ ਆ ਰਹੇ ਨੇ।
ਬਿਧੀ ਚੰਦ ਕਰਤਾਰਪੁਰ ਮਾਰਗ ਕੋ ਆਵੇ।
ਕਰਤਾਰਪੁਰ ਸਾਹਿਬ ਦੇ ਰਸਤੇ ਤੇ ਪੈ ਗਏ ਭਾਈ ਬਿਧੀ ਚੰਦ ਸਾਹਿਬ ਜੀ ਤੁਰੇ ਆਉਂਦੇ ਆ, ਭਜਨ ਕਰਦੇ ਆ ਰਹੇ ਨੇ, ਰਸਤੇ ਚ ਨਾਮ ਜਪਦੇ ਆ ਰਹੇ ਨੇ।
ਸੁਖ ਸੋ ਪਹੁੰਚਿਓ ਆਏ ਕਰਪੁਰ ਵਿਖੇ ਪ੍ਰਵੇਸ਼ਾ।
ਸੁਖ ਨਾਲ ਕਰਤਾਰਪੁਰ ਸਾਹਿਬ ਨਗਰ ਚ ਗੁਰੂ ਨਗਰੀ ਵਿਚ ਮਹਾਰਾਜ ਜੀ ਦੇ ਕੋਲ ਪ੍ਰਵੇਸ਼ ਕੀਤਾ।
ਗਇਓ ਮੈਲ ਜੈ ਨਾਨਕੀ ਆਨੰਦ ਵਿਸ਼ੇਖਾ।
ਜਿੱਥੇ ਮਾਤਾ ਨਾਨਕੀ ਜੀ ਦੇ ਮਹਿਲ ਸਨ, ਮਾਤਾ ਜੀ ਦਾ ਨਿਵਾਸ ਸੀ ਗੁਰੂ ਮਹਿਲਾਂ ਚ, ਉੱਥੇ ਭਾਈ ਬਿਧੀ ਚੰਦ ਜੀ ਗਏ ਆਨੰਦ ਸਹਿਤ।
ਸੁੰਦਰ ਸੰਪਟ ਹੇਮ ਕੋ ਤਰ ਦੀਨ ਅਗਾਰੀ।
ਉਹ ਬੜਾ ਕੀਮਤੀ ਡੱਬਾ ਸੰਪਟ ਜਿਹਦੇ ਚ ਆਭੂਸ਼ਣ ਨੇ, ਦੁਸ਼ਾਲੇ ਨੇ, ਉਹ ਮਾਤਾ ਜੀ ਦੇ ਚਰਨਾਂ ਚ ਭੇਟ ਕੀਤੇ।
ਹੱਥ ਜੋੜ ਕਰ ਬੰਦਨਾ ਸਭ ਗਿਰਾ ਉਚਾਰੀ।
ਹੱਥ ਜੋੜ ਕੇ ਬੰਦਨਾ ਕੀਤੀ, ਮਾਤਾ ਜੀ ਨੂੰ ਨਮਸਕਾਰ ਕੀਤੀ ਤੇ ਸਾਰੀ ਵਾਰਤਾ ਦੱਸੀ।
ਮਾਤਾ ਕਰੀ ਸਹਾਇਤਾ ਇਹ ਭੁੱਖ ਨਿਆਣੀ।
ਭਾਈ ਸਾਹਿਬ ਕਹਿਣ ਲੱਗੇ, ਮਾਤਾ ਜੀ ਤੁਸੀਂ ਸਹਾਇਤਾ ਕੀਤੀ ਹੈ ਤੇ ਮੈਂ ਇਹ ਗਹਿਣੇ ਇਹ ਆਭੂਸ਼ਣ ਆਪ ਜੀ ਤੱਕ ਲੈ ਕੇ ਪੁੱਜਾ ਹਾਂ। ਮਹਾਂਪੁਰਖ ਇਉਂ ਵੀ ਦੱਸਦੇ ਵੀ ਉਹ ਦੁਸ਼ਾਲਿਆਂ ਨੂੰ ਤਾਂ ਅੱਗ ਲੱਗ ਗਈ ਸੀ ਭੱਠ ਚ, ਤੇ ਭਾਈ ਸਾਹਿਬ ਜੀ ਦੇ ਤਨ ਨੂੰ ਨਹੀਂ ਸੇਕ ਲੱਗਾ, ਉਹਨਾਂ ਨੂੰ ਇਉਂ ਜਾਪੇ ਜਿਵੇਂ ਬਰਫ਼ 'ਚ ਖੜੇ ਹਨ। ਤੋ ਜਿਹੜੇ ਆਭੂਖਣ ਆਦਿਕ ਸਨ ਉਹ ਲੈ ਕੇ ਹਾਜ਼ਰ ਹੋਏ, ਮਾਤਾ ਜੀ ਨੂੰ ਦੱਸਿਆ
ਵੀ ਗਮਡੀਰਾ ਨਿਕਟਈ ਮਿਲ ਗਏ ਉਹ ਮਾਨੀ।
ਮਾਤਾ ਜੀ ਇਹ ਕਾਰਜ ਤਾਂ ਰਸਤੇ 'ਚ ਹੀ ਹੋ ਗਿਆ, ਮੈਨੂੰ ਲਾਹੌਰ ਨਹੀਂ ਜਾਣਾ ਪਿਆ, ਗੋਇੰਦਵਾਲ ਸਾਹਿਬ ਦੇ ਲਾਗੇ ਨੇੜੇ ਹੀ ਡੇਰਾ ਸੀ।
ਸਿੱਖਣ ਕੀ ਕਾਰਜ ਪੁਰੂ ਜੈ ਕਹਾਂ ਸਹਾਈ।
ਗੁਰੂ ਸਾਹਿਬ ਤੇ ਮਾਤਾ ਜੀ ਤੁਸੀਂ ਸਹਾਇਤਾ ਕਰਦੇ ਹੋ, ਆਪਣੇ ਸਿੱਖਾਂ ਦੇ ਕਾਰਜ ਪੂਰੇ ਕਰਦੇ ਹੋ, ਜਿੱਥੇ ਕਿੱਥੇ ਮਦਦ ਕਰਦੇ ਹੋ।
ਰਾਖੋ ਮੇਰੀ ਲਾਜ ਨਿਤ ਇਹ ਕਹਾਂ ਵਡਾਈ।
ਇਹ ਮੇਰੀ ਲਾਜ ਆਪ ਜੀ ਨਿਤ ਰੱਖਦੇ ਹੋ, ਮੇਰੀ ਨਹੀਂ ਕੋਈ ਵਡਿਆਈ, ਇਹ ਵਡਿਆਈ ਮਾਤਾ ਜੀ ਤੁਹਾਡੀ ਹੈ, ਇਹ ਵਡਿਆਈ ਸਤਿਗੁਰੂ ਜੀ ਦੀ ਹੈ।
ਸਤਿ ਸ੍ਰੀ ਅਕਾਲ। ਬਿਸਮਤ ਚਿਤੋਏ ਨਾਨਕੀ ਆਨੰਦ ਉਪਜਾਇਓ।
ਮਾਤਾ ਨਾਨਕੀ ਜੀ ਬੜੇ ਹੈਰਾਨ ਹੋਏ, ਅਸਚਰਜ ਹੋਏ ਸਾਰਾ ਕੁਝ ਵੇਖ ਕੇ।
ਚੋਰੀ ਮੈਂ ਅਤਿਸ਼ੈ ਚਤੁਰ ਤੂਰਨ ਹੀ ਲਿਆਇਓ।
ਇੰਨੀ ਛੇਤੀ ਨਾਲ ਇਹ ਕਾਰਜ ਕਰਕੇ ਆ ਗਏ, ਵਾਕਈ ਭਾਈ ਬਿਧੀ ਚੰਦ ਸਾਹਿਬ ਜੀ ਤੁਸੀਂ ਮਹਾਨ ਸੂਖਸ਼ਮ ਬੁੱਧੀ ਦੇ, ਇਹੋ ਜੀ ਅਕਲ ਦੇ ਧਾਰਨੀ ਹੋ ਕਿ ਜਿਸ ਅਕਲ ਦਾ ਕੋਈ ਸਾਨੀ ਨਹੀਂ।
ਦਾਸੀ ਸੰਗ ਬਖਾਨ ਕੈ ਸੰਪਟ ਖੁਲਵਾਯੋ।
ਦਾਸੀ ਨੂੰ ਮਾਤਾ ਜੀ ਨੇ ਹੁਕਮ ਕੀਤਾ ਵੀ ਡੱਬਾ ਖੋਲੋ।
ਭਰਿਓ ਜਵਾਹਰ ਬ੍ਰਿੰਦ ਤੇ ਜਗਮਗ ਚਮਕਾਯੋ।
ਬੜੇ ਆਭੂਸ਼ਣ ਗਹਿਣੇ ਵਿਚ ਪਏ ਹੋਏ ਸਨ, ਡੱਬੇ ਦੇ ਚਮਕ ਰਹੇ ਸਨ।
ਮੁਕਤਾ ਗਨ ਕਰੁਣਾ ਪਰਨ ਬੜੇ ਆਪ ਸੁਟਾਰੇ।
ਕਈ ਤਰ੍ਹਾਂ ਦੇ ਗਹਿਣੇ ਆਭੂਸ਼ਣ ਸਨ ਜਿਹੜਾ ਭਰਿਆ ਹੋਇਆ ਸੀ ਉਹ ਡੱਬਾ।
ਸੀਸ ਫੂਲ ਹੀਰੇ ਜਰੇ ਜਿਨ ਮੋਲੇ ਉਧਾਰੇ।
ਸਿਰ ਤੇ ਪਾਉਣ ਵਾਲੇ, ਨੱਕ ਚ ਪਾਉਣ ਵਾਲੇ, ਹੋਰ ਕਈ ਤਰ੍ਹਾਂ ਦੇ ਗਹਿਣੇ ਆਦਿਕ ਸਨ ਬਹੁ ਮੁੱਲੇ।
ਬੇਸਰ ਗਰ ਭੂਖਨ ਪਲੇ ਅਰ ਹਾਥਨ ਕੇਰੇ।
ਬੇਸਰ ਕਹਿੰਦੇ ਨੱਕ ਦੀ ਨਥਣੀਆਂ ਆਦਿਕ ਹੁੰਦੇ ਜਿਹੜੇ ਗਹਿਣੇ, ਹੋਰ ਗਲ ਵਿਚ ਪਾਉਣ ਵਾਲੇ ਹਾਰ ਆਦਿ ਕਈ ਤਰ੍ਹਾਂ ਦੇ ਭੂਖਣ ਸਨ।
ਦੇਖਤ ਦੇਤ ਪ੍ਰਮੋਦ ਕੋ ਦੁਤੀਵੰਤ ਬਡੇਰੇ।
ਬੜੀ ਉਹਨਾਂ ਦੀ ਦੁਤੀ, ਬੜਾ ਉਹਨਾਂ ਦਾ ਪ੍ਰਕਾਸ਼ ਉਹ ਨਜ਼ਰ ਆ ਰਹੇ ਨੇ।
ਉਰ ਪ੍ਰਸੰਨ ਬਹੁ ਨਾਨਕੀ ਬਰ ਸੁੰਦਰ ਦੀਨੇ।
ਮਾਤਾ ਜੀ ਬਹੁਤ ਪ੍ਰਸੰਨ ਹੋਏ, ਮਾਤਾ ਜੀ ਨੇ ਗਹਿਣੇ ਆਪ ਅੰਗੀਕਾਰ ਨਹੀਂ ਕੀਤੇ। ਅੱਗੇ ਬਚਨ ਆਵੇਗਾ ਕਿ ਮਾਤਾ ਜੀ ਨੇ ਹੁਕਮ ਕੀਤਾ ਕਿ ਇਹ ਗਹਿਣੇ ਪੈਂਦੇ ਖਾਂ ਦੀ ਘਰਵਾਲੀ ਨੂੰ ਤੇ ਭਾਈ ਬਾਬਕ ਜੀ ਕੀਰਤਨੀਏ ਸੀ ਉਹਨਾਂ ਦੀ ਘਰਵਾਲੀ ਨੂੰ ਦੇ ਦਿਓ, ਕਿਉਂਕਿ ਉਹਨਾਂ ਬੇਗਮਾਂ ਦੇ ਤਨ ਨੂੰ ਲੱਗੇ ਹੋਏ ਹੁਣ ਸਾਡੇ ਅੰਗੀਕਾਰ ਕਰਨ ਲਾਇਕ ਨਹੀਂ ਰਹੇ। ਤੋ ਬੜੇ ਦਿਆਲੂ ਸਨ, ਉਦਾਰਤਾ ਸੀ ਹਿਰਦੇ ਚ। ਤੋ ਮਾਤਾ ਜੀ ਹੁਣਾਂ ਨੇ ਸਾਰੇ ਆਭੂਸ਼ਣ ਗਹਿਣੇ ਜਿਹੜੇ ਸਨ ਉਹ ਪੈਂਦੇ ਖਾਂ ਦੀ ਘਰਵਾਲੀ ਨੂੰ ਦੇ ਦਿੱਤੇ ਸਨ, ਪਰ ਭਾਈ ਬਿਧੀ ਚੰਦ ਜੀ ਦੀ ਇਹ ਘਾਲਣਾ, ਉਹਨਾਂ ਦੀ ਦਲੇਰੀ, ਉਹਨਾਂ ਦੀ ਇਹ ਬਹਾਦਰੀ ਵੇਖ ਕੇ ਮਾਤਾ ਜੀ ਨੇ ਬੜੀਆਂ ਅਸੀਸਾਂ ਦਿੱਤੀਆਂ ਭਾਈ ਬਿਧੀ ਚੰਦ ਜੀ ਨੂੰ। ਕਹਿਣ ਲੱਗੇ ਸੁਣੋ ਜੀ,
ਗੁਰ ਜਸ ਕੇ ਸੰਗ ਜਸ ਰਹੇ ਜਗ ਮੈਂ ਸੁਖ ਲੀਨੇ।
ਕਹਿਣ ਲੱਗੇ ਭਾਈ ਬਿਧੀ ਚੰਦ ਜੀ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਜਸ ਜਿਵੇਂ ਸੰਸਾਰ ਚ ਰਹੇਗਾ, ਉਹਨਾਂ ਦੇ ਜਸ ਨਾਲ ਤੁਹਾਡਾ ਵੀ ਜਸ ਸੰਸਾਰ ਚ ਪ੍ਰਗਟ ਹੋਵੇਗਾ। ਇਹ ਵਰ ਦਿੱਤਾ ਮਾਤਾ ਨਾਨਕੀ ਨੇ, ਗੁਰੂ ਜਸ ਨਾਲ ਤੁਹਾਡਾ ਜਸ ਵੀ ਉਜਾਗਰ ਹੋਵੇਗਾ। ਗੁਰ ਜਸ ਕੇ ਸੰਗ ਜਸ ਰਹਿ ਜਗ ਮੈਂ ਸੁਖ ਲੀਨੇ। ਇਸ ਜਗਤ ਦੇ ਸਾਰੇ ਹੀ ਸੁਖ ਤੁਸੀਂ ਲੈ ਲਏ ਨੇ, ਇਸ ਲੋਕ ਦੇ ਸਾਰੇ ਹੀ ਸੁਖ ਤੁਸਾਂ ਨੇ ਪ੍ਰਾਪਤ ਕਰ ਲਏ ਨੇ, ਗੁਰੂ ਜਸ ਨਾਲ ਤੁਹਾਡਾ ਜਸ ਵੀ ਉਜਾਗਰ ਰਹੇਗਾ। ਜਦੋਂ ਆਉਣ ਵਾਲੇ ਸਮੇਂ ਚ ਗੁਰਸਿੱਖ ਛੇਵੇਂ ਪਾਤਸ਼ਾਹ ਦਾ ਜਸ ਕਰਿਆ ਕਰਨਗੇ ਤੇ ਛੇਵੇਂ ਪਾਤਸ਼ਾਹ ਦੀ ਕਥਾ ਦੇ ਵਿੱਚ ਤੁਹਾਡਾ ਜਸ ਵੀ ਹੋਇਆ ਕਰੇਗਾ, ਤੁਹਾਡੀ ਸੋਭਾ ਵੀ ਹੋਇਆ ਕਰੇਗੀ। ਇਹ ਬਚਨ ਮਾਤਾ ਜੀ ਨੇ ਕਹੇ।
ਸਤਨਾਮ ਮਨ ਮੈਂ ਬਸੇ ਸਿੱਖੀ ਵੱਡ ਤਾਰੂ।
ਭਾਈ ਬਿਧੀ ਚੰਦ ਜੀ, ਤੁਹਾਡੇ ਹਿਰਦੇ ਚ ਸੱਚਾ ਨਾਮ ਵਸਿਆ ਰਵੇ, ਤੁਹਾਡੇ ਹਿਰਦੇ ਚ ਨਾਮ ਵਸੇ ਤੇ ਗੁਰੂ ਕੀ ਵੱਡੀ ਸਿੱਖੀ ਦਾ ਭਾਵ ਤੁਸੀਂ ਆਪਣੇ ਹਿਰਦੇ ਚ ਧਾਰਨ ਕਰੋ।
ਜਨਮ ਮਰਨ ਬੰਧਨ ਛੁੱਟੇ ਗੁਰ ਤੋਏ ਉਦਾਰੋ।
ਭਾਈ ਬਿਧੀ ਚੰਦ ਜੀ, ਤੁਹਾਡੇ ਜਨਮ ਤੇ ਮਰਨ ਦੇ ਬੰਧਨ ਛੁੱਟ ਗਏ ਨੇ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤੁਹਾਡਾ ਉਧਾਰ ਕਰਨਗੇ, ਤੁਹਾਨੂੰ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਉਧਾਰਨਗੇ।
ਸਤਿ ਸ੍ਰੀ ਅਕਾਲ। ਤੋਹੇ ਨਾਮ ਕੋ ਉਚਿਰ ਕਰ ਰਿਪਤੇ ਜੈ ਪਾਵੇ।
ਫਿਰ ਬਚਨ ਕੀਤਾ ਮਾਤਾ ਜੀ ਨੇ, ਮਾਤਾ ਨਾਨਕੀ ਜੀ ਨੇ ਆਖਿਆ, ਬਿਧੀ ਚੰਦ ਸਾਹਿਬ, ਆਉਣ ਵਾਲੇ ਸਮੇਂ ਚ ਜਦੋਂ ਕੋਈ ਸਿੱਖ ਕਿਸੇ ਮੁਹਿੰਮ ਤੇ ਜਾਵੇਗਾ, ਕਿਸੇ ਮੋਰਚੇ ਤੇ ਜਾਵੇਗਾ, ਕਿਸੇ ਜੰਗ ਤੇ ਜਾਵੇਗਾ, ਤਾਂ ਜਦੋਂ ਉਹ ਤੁਹਾਡਾ ਨਾਂ ਲੈਣਗੇ ਰਸਨਾ ਤੋਂ ਕਹਿਣਗੇ ਧੰਨ ਧੰਨ ਬਾਬਾ ਬਿਧੀ ਚੰਦ ਛੀਨਾ, ਗੁਰੂ ਕਾ ਸੀਨਾ, ਜੱਡਾ ਵੱਡਾ ਮਰਜ਼ੀ ਮੋਰਚਾ ਹੋਵੇਗਾ ਤੁਹਾਡਾ ਨਾਂ ਲੈਂਦੇ ਟੁੱਟ ਜਾਇਆ ਕਰੇਗਾ।
ਸਤਿ ਸ੍ਰੀ ਅਕਾਲ।
ਰਿਪਤੇ ਜੈ ਪਾਵੈ, ਦੁਸ਼ਮਣਾਂ ਤੇ ਉਹਨਾਂ ਨੂੰ ਜਿੱਤ ਪ੍ਰਾਪਤ ਹੋਵੇਗੀ, ਉਹ ਵੈਰੀਆਂ ਦੇ ਫਤਿਹ ਪ੍ਰਾਪਤ ਕਰਨਗੇ, ਕਿਉਂਕਿ ਤੁਸੀਂ ਗੁਰੂ ਘਰ ਦੇ ਕਾਰਜ ਲਈ ਜਿੰਨੀ ਵੇਰੀ ਵੀ ਗਏ ਹੋ ਫਤਿਹ ਪ੍ਰਾਪਤ ਕਰਕੇ ਆਏ ਹੋ ਭਾਈ ਬਿਧੀ ਚੰਦ ਜੀ, ਤੇ ਤੁਹਾਡਾ ਨਾਂ ਲੈ ਕੇ, ਤੁਹਾਡਾ ਨਾਮ ਉਚਰ ਕੇ ਜਦੋਂ ਕਿਸੇ ਦੁਸ਼ਮਣ ਤੇ ਕੋਈ ਸਿੱਖ ਆਉਣ ਵਾਲੇ ਸਮੇਂ ਚ ਹੱਲਾ ਕਰੇਗਾ, ਉਹਨਾਂ ਦੀ ਉਸ ਦੁਸ਼ਮਣ ਤੇ ਫਤਿਹ ਹੋਇਆ ਕਰੇਗੀ, ਉਹ ਦੁਸ਼ਮਣ ਤੇ ਫਤਿਹ ਪ੍ਰਾਪਤ ਕਰਨਗੇ, ਜੈ ਪ੍ਰਾਪਤ ਕਰਨਗੇ।
ਪੁਰਸ਼ਾਰਥ ਗੁਰ ਹਿਤ ਕਰੇ ਸਭ ਬਿਘਨ ਮਿਟਾਵੇ।
ਔਰ ਤੁਸੀਂ ਇਹ ਜਿਤਨੇ ਪੁਰਸ਼ਾਰਥ ਕੀਤੇ ਨੇ ਗੁਰੂ ਨਿਮਿਤ ਕੀਤੇ ਨੇ, ਆਪਣਾ ਕੋਈ ਨਿੱਜੀ ਸਵਾਰਥ ਨਹੀਂ ਰੱਖਿਆ, ਜੇ ਪਹਿਲਾਂ ਵੀ ਕਿਤੇ ਚੋਰੀਆਂ ਕੀਤੀਆਂ ਉਹ ਪਰ ਸਵਾਰਥ ਲਈ ਕੀਤੀਆਂ, ਆਪਣੇ ਨਿੱਜੀ ਸਵਾਰਥ ਲਈ ਨਹੀਂ ਕਦੇ ਕੋਈ ਇਹੋ ਜਿਹੀ ਖੇਡ ਕੀਤੀ, ਇਸ ਕਰਕੇ ਤੁਸੀਂ ਆਪਣਾ ਸਾਰਾ ਜੀਵਨ ਸਵਾਰ ਲਿਆ ਹੈ, ਤੁਹਾਡੇ ਸਾਰੇ ਬਿਘਨ ਮਿਟ ਗਏ ਹਨ।
ਪਰ ਉਪਕਾਰੀ ਬੋਰੇ ਬਿਧ ਤੇ ਜਗ ਮਾਈ।
ਤੁਸੀਂ ਸਦਾ ਹੀ ਪਰ ਉਪਕਾਰੀ ਰਹੇ ਹੋ ਬਿਧੀ ਚੰਦ ਜੀ, ਤੁਹਾਡੀ ਸੋਭਾ, ਤੁਹਾਡਾ ਨਾਂ ਸਾਰੇ ਜਗਤ ਵਿੱਚ ਵਿਦਤ ਹੋਵੇਗਾ, ਸਾਰੇ ਜਗਤ ਵਿੱਚ ਤੁਹਾਡਾ ਨਾਮ ਪ੍ਰਗਟ ਹੋਵੇਗਾ।
ਦੁੱਖ ਬਹੀਨ ਤਨ ਤੁਵ ਰਹੇ ਸਭ ਕਰੇ ਸਰਾਈ।
ਤੁਹਾਡਾ ਤਨ ਸਦਾ ਦੁੱਖਾਂ ਤੋਂ ਰਹਿਤ ਰਹੇਗਾ, ਤੁਹਾਡੇ ਤਨ ਨੂੰ ਕਦੇ ਕੋਈ ਦੁੱਖ ਨਹੀਂ ਵਿਆਪੇਗਾ। ਔਰ ਸਭ ਕਰੈ ਸਰਾਹੀ, ਸਭ ਤੁਹਾਡੀ ਸੋਭਾ ਕਰਨਗੇ, ਜਦੋਂ ਸਿੱਖਾਂ ਦੀ ਮਜਲਿਸ ਚੱਲੇਗੀ, ਸਿੱਖਾਂ ਦੇ ਦੀਵਾਨ ਸਜਿਆ ਕਰਨਗੇ, ਉਦੋਂ ਤੁਹਾਡੀ ਸੋਭਾ ਹੋਇਆ ਕਰੇਗੀ, ਜਦੋਂ ਤੁਹਾਡਾ ਨਾਂ ਲਿਆ ਕਰਨਗੇ ਨਾ ਸਿੱਖ ਆਉਣ ਵਾਲੇ ਸਮੇਂ ਚ, ਤੇ ਤੁਹਾਡਾ ਨਾਂ ਲੈਂਦਿਆਂ ਸੁਣਦਿਆਂ ਸਭ ਦਾ ਸੀਸ ਝੁਕਿਆ ਕਰੇਗਾ, ਤੇ ਸਭ ਆਖਿਆ ਕਰਨਗੇ ਧੰਨ ਬਾਬਾ ਬਿਧੀ ਚੰਦ ਸਾਹਿਬ, ਧੰਨ ਬਾਬਾ ਬਿਧੀ ਚੰਦ ਸਾਹਿਬ, ਧੰਨ ਬਾਬਾ ਬਿਧੀ ਚੰਦ ਛੀਨਾ, ਗੁਰੂ ਕਾ ਸੀਨਾ, ਇਹ ਕਿਹਾ ਕਰਨਗੇ ਤੁਹਾਡੀ ਸੋਭਾ ਉਜਾਗਰ ਹੋਵੇਗੀ।
ਬਾਰ ਬਾਰ ਇਮ ਨਾਨਕੀ ਆਸ਼ਿਕ ਬਹੁ ਦੀਨੋ।
ਮਾਤਾ ਜੀ ਇੰਨੇ ਖੁਸ਼ ਹੋਏ, ਬਾਰ ਬਾਰ ਅਸੀਸਾਂ ਦਿੰਦੇ, ਬਿਧੀ ਚੰਦ ਜੀ ਤੁਹਾਡਾ ਜਸ ਚਿਰਾਂ ਤਾਈਂ ਹੋਵੇ ਸੰਸਾਰ ਚ, ਗੁਰੂ ਜਸ ਨਾਲ ਤੁਹਾਡਾ ਜਸ ਮਿਲਿਆ ਰਵੇ, ਤੁਹਾਡੀ ਸੋਭਾ ਉਜਾਗਰ ਹੋਵੇ, ਤੁਹਾਡਾ ਨਾਂ ਲੈ ਕੇ ਮੋਰਚੇ ਫਤਿਹ ਹੋਇਆ ਕਰਨਗੇ, ਸਿੱਖਾਂ ਦੇ ਦੁਸ਼ਮਣਾਂ ਤੇ ਜਿੱਤ ਪ੍ਰਾਪਤ ਕਰਿਆ ਕਰਨਗੇ। ਖਬਰੇ ਕਿੰਨੇ ਕੁ ਵਰ ਦਿੱਤੇ ਮਾਤਾ ਜੀ, ਇੰਨੇ ਪ੍ਰਸੰਨ ਹੋਏ, ਇੰਨੇ ਰੀਝੇ, ਇੰਨੀ ਪ੍ਰਸੰਨਤਾ ਭਾਈ ਬਿਧੀ ਚੰਦ ਸਾਹਿਬ ਤੇ ਕੀਤੀ।
ਆਗੇ ਆਲੀ ਕਰ ਮਾਤ ਤੇ ਉਠ ਬੰਧਨ ਕੀਨੋ।
ਭਾਈ ਸਾਹਿਬ ਨੂੰ ਜਿੰਨੀ ਵਡਿਆਈ ਮਿਲੀ ਸੁਣ ਸੁਣ ਕੇ ਮਾਤਾ ਜੀ ਦੇ ਬਚਨ, ਓਨਾ ਹੀ ਸੀਸ ਝੁਕਦਾ ਗਿਆ। ਅਤੇ ਨਾਲੇ ਕਹੀ ਜਾਣ ਸਭ ਗੁਰੂ ਕੀ ਵਡਿਆਈ, ਜਿਵੇਂ ਜਿਵੇਂ ਮਾਤਾ ਜੀ ਬਖਸ਼ਿਸ਼ ਕਰਨ, ਭਾਈ ਬਿਧੀ ਚੰਦ ਸਾਹਿਬ ਨਾਲ ਹੀ ਕਹਿਣ ਸਭ ਗੁਰੂ ਕੀ ਵਡਿਆਈ, ਸਭ ਗੁਰੂ ਕੀ ਵਡਿਆਈ, ਮੇਰਾ ਕੁਝ ਨਹੀਂ, ਮੇਰਾ ਕੁਝ ਨਹੀਂ, ਗੁਰੂ ਕੀ ਵਡਿਆਈ, ਗੁਰੂ ਕੀ ਵਡਿਆਈ, ਏਦਾਂ ਕਹਿ ਕੇ ਸੀਸ ਝੁਕਾਉਂਦੇ।
ਸ੍ਰੀ ਹਰਗੋਬਿੰਦ ਕੋ ਦਰਸ ਪੁਨ ਜਾਏ ਨਿਆਰਾ।
ਮਾਤਾ ਜੀ ਦੇ ਦਰਸ਼ਨ ਕਰਕੇ ਫਿਰ ਭਾਈ ਸਾਹਿਬ ਗੁਰੂਦੇਵ ਦੇ ਦਰਸ਼ਨਾਂ ਨੂੰ ਆਏ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਮੀਰੀਆਂ ਪੀਰੀਆਂ ਦੇ ਮਾਲਕ, ਸਤਿਗੁਰਾਂ ਦੇ ਦਰਸ਼ਨ ਕੀਤੇ।
ਪਗ ਪੰਕਜ ਪਰ ਸੀਸ ਤਰ ਪ੍ਰਸੰਗ ਉਚਾਰਾ।
ਗੁਰੂ ਚਰਨਾਂ ਤੇ ਸੀਸ ਰੱਖ ਕੇ ਭਾਈ ਸਾਹਿਬ ਨੇ ਜਿਵੇਂ ਜਿਵੇਂ ਉਹ ਸਾਰੀ ਖੇਡ ਕਰਕੇ ਆਏ ਨੇ ਉਹ ਸਾਰਾ ਪ੍ਰਸੰਗ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਦੱਸਿਆ।
ਮੁਸਕਾਨੇ ਗੁਣ ਖਾਨ ਸੁਣ ਸਨਮਾਨ ਬਿਠਾਇਓ।
ਗੁਣਾਂ ਦੀ ਖਾਨ ਸਤਿਗੁਰੂ ਜੀ ਸੁਣ ਕੇ ਮੁਸਕਰਾ ਪਏ, ਮੁਸਕਰਾ ਕੇ ਆ ਕੇ ਕਹਿਣ ਲੱਗੇ ਆਓ ਬੈਠੋ ਭਾਈ ਬਿਧੀ ਚੰਦ ਸਾਹਿਬ ਜੀ, ਆ ਸਾਡੇ ਨੇੜੇ ਬੈਠ ਜਾਓ, ਸਜ ਜਾਓ।
ਤੁਵ ਸਮਤਾ ਨੇ ਕਿਸੂ ਮੈਂ ਜਸ ਪਾਕ ਸੁਣਾਇਓ।
ਛੇਵੇਂ ਪਾਤਸ਼ਾਹ ਬੋਲੇ ਕਹਿੰਦੇ ਬਿਧੀ ਚੰਦ ਜੀ, ਤੁਹਾਡੀ ਬਰਾਬਰੀ ਕਿਸੇ ਵਿੱਚ ਨਹੀਂ, ਤੁਹਾਡੀ ਬਰਾਬਰੀ ਕਿਸੇ ਦੂਜੇ ਚ ਨਹੀਂ, ਤੁਸੀਂ ਹੀ ਤੁਸੀਂ ਹੋ ਆਪਣੀ ਵਡਿਆਈ ਦੇ ਪਾਤਰ। ਹਾਂਜੀ,
ਬਿਧੀ ਚੰਦ ਕੇ ਕਰਮ ਅਸ ਸੁਨ ਪਿਕ ਬਿਸਮਾਵੇ।
ਏਦਾਂ ਭਾਈ ਬਿਧੀ ਚੰਦ ਸਾਹਿਬ ਦੇ ਕਰਤੱਬ ਜਿਹੜਾ ਜਿਹੜਾ ਸੁਣਦਾ ਹੈ, ਜਿਹੜਾ ਜਿਹੜਾ ਕਹਿੰਦਾ ਹੈ, ਉਹ ਹੈਰਾਨ ਹੁੰਦੇ, ਅਸਚਰਜ ਹੁੰਦੇ। ਬੜੀ ਔਖੀ ਖੇਡ ਸੀ ਇਹ ਸਾਰੀ। ਹਾਂਜੀ,
ਜਹਾਂ ਨਾ ਪਹੁੰਚਿਓ ਜਾਏ ਕਿਸ ਤਤ ਛਿਨ ਤੇ ਜਾਵੇ।
ਜਿੱਥੇ ਕੋਈ ਬੰਦਾ ਸਿਫਾਰਿਸ਼ ਨਾਲ ਨਹੀਂ ਪਹੁੰਚ ਸਕਦਾ, ਜਿੱਥੇ ਕੋਈ ਬੰਦਾ ਸਿਫਾਰਿਸ਼ ਨਾਲ ਵੀ ਨਹੀਂ ਪਹੁੰਚ ਸਕਦਾ, ਬੜਾ ਔਖਾ ਜਿੱਥੇ ਜਾਣਾ, ਇਹ ਕੱਖ ਦੇ ਫੋਰ ਚ ਭਾਈ ਬਿਧੀ ਚੰਦ ਜੀ ਝਾਟੀ ਉੱਥੇ ਪਹੁੰਚ ਜਾਂਦੇ। ਕਿਲੇ ਚ ਜਾਣਾ ਕੋਈ ਸੌਖਾ ਸੀ? ਉੱਥੋਂ ਘੋੜੇ ਲਿਆਉਣੇ, ਕਿਤੇ ਨੇੜੇ ਲੱਗਣ ਦਿੰਦਾ ਕੋਈ ਉੱਥੇ ਬਾਦਸ਼ਾਹ ਦੇ ਘੋੜਿਆਂ ਦੇ ਤਬੇਲੇ ਦੇ? ਦਸਾਂ ਦਿਨਾਂ ਚ ਬਾਦਸ਼ਾਹ ਵੀ ਕੋਲ ਆ ਗਿਆ, ਇਨਾਮ ਦੇ ਗਿਆ 10,000 ਰੁਪਈਆ। ਕਹਿੰਦੇ ਕੈਸੀ ਕਮਾਲ ਦੀ ਬਾਤ ਹੈ। ਕਹਿੰਦੇ ਸਾਰੇ ਸੁਣ ਸੁਣ ਕੇ ਅਸਚਰਜ ਹੁੰਦੇ, ਹੈਰਾਨ ਹੁੰਦੇ।
ਜਬ ਸਤਿਗੁਰ ਮੰਦਰ ਗਏ ਸੁੱਟ ਪਲੰਗ ਸੁਹਾਏ।
ਜਦੋਂ ਮਹਾਰਾਜ ਜੀ ਮਹਿਲਾਂ ਚ ਆਏ ਤੇ ਬੜਾ ਸੋਹਣਾ ਪਲੰਗਾ ਸਤਿਗੁਰੂ ਜੀ ਦਾ ਵਿਛਿਆ ਹੋਇਆ।
ਸਕਲ ਵਿਭੂਖਣ ਨਾਨਕੀ ਤਬ ਆਨ ਦਿਖਾਏ।
ਜਿੰਨੇ ਆਭੂਸ਼ਣ ਸੀ ਡੱਬਾ ਸੀ ਨਾ, ਉਹ ਮਾਤਾ ਨਾਨਕੀ ਜੀ ਸਤਿਗੁਰੂ ਜੀ ਕੋਲ ਲੈ ਆਏ ਮਹਾਰਾਜ ਜੀ ਨੂੰ ਵਿਖਾਉਣ ਲਈ।
ਬਿਖਮ ਥਾਨ ਤੇ ਆਨ ਕਰ ਇਹ ਅਰਪਨ ਕੀਨੇ।
ਕਹਿਣ ਲੱਗੇ ਮਹਾਰਾਜ ਵੇਖੋ ਭਾਈ ਬਿਧੀ ਚੰਦ ਸਾਹਿਬ ਕੈਸਾ ਚਮਤਕਾਰ ਕਰਕੇ ਆਏ, ਕਿੱਡਾ ਔਖਾ ਕੰਮ ਸੀ, ਕਿੱਡਾ ਕਠਿਨ ਕਾਰਜ ਸੀ, ਜਾਨ ਦੀ ਪ੍ਰਾਣਾਂ ਦੀ ਪ੍ਰਵਾਹ ਨਹੀਂ ਕੀਤੀ, ਉਹ ਇਹ ਕਾਰਜ ਕਰਕੇ ਲੈ ਆਏ ਹਨ।
ਬੁੱਧ ਬਲ ਮੈਂ ਅਤ ਚਤੁਰੇ ਸਮ ਅਪਰਨ ਚੀਨੇ।
ਬੁੱਧੀ ਦੇ ਬਲ ਵਿੱਚ ਜਿਤਨੇ ਚਤੁਰ ਭਾਈ ਬਿਧੀ ਚੰਦ ਸਾਹਿਬ ਨੇ, ਇਹਨਾਂ ਦੇ ਸਮਾਨ ਕੋਈ ਦੂਸਰਾ ਨਹੀਂ।
ਸੁਣ ਕਰ ਸ਼੍ਰੀ ਸਤਿਗੁਰ ਕਿਹੋ ਇਸ ਕਰਮ ਵਿਸਾਲੇ।
ਮਹਾਰਾਜ ਜੀ ਸੁਣ ਕੇ ਕਹਿਣ ਲੱਗੇ ਨਾਨਕੀ ਜੀ, ਇਹ ਸਾਡਾ ਸੀਨਾ ਹੈ ਬਿਧੀ ਚੰਦ ਛੀਨਾ, ਇਹਦੇ ਕਰਮ ਬੜੇ ਵਿਸਾਲ ਹਨ।
ਹਯਾਲੇ ਆਵਨ ਅਚਰਜ ਕਰਿਓ ਵਿੱਚ ਮਾਨਵ ਜਾਲੇ।
ਜਿਹੜੇ ਘੋੜੇ ਲਿਆਉਣ ਵਾਲਾ ਪ੍ਰਸੰਗ ਭਾਈ ਬਿਧੀ ਚੰਦ ਸਾਹਿਬ ਕਰਕੇ ਆਏ ਆ ਨਾ, ਘੋੜੇ ਲਿਆਉਣ ਦੀ ਖੇਡ ਵਰਤਾ ਕੇ ਆਏ ਆ, ਉਹ ਬੜਾ ਅਸਚਰਜ ਕਾਰਜ ਸੀ, ਔਖਾ ਕਾਰਜ ਸੀ।
ਨੈ ਆਵਤ ਕੈ ਬੇ ਬਿਖੇ ਕਿਆ ਕਹੀ ਸੁਣਾਈ।
ਉਹ ਤਾਂ ਕਹਿਣ ਚ ਨਹੀਂ ਆਉਂਦਾ ਕਿਤਨਾ ਕਠਿਨ ਕੰਮ ਸੀ ਜੋ ਭਾਈ ਬਿਧੀ ਚੰਦ ਸਾਹਿਬ ਪਲਾਂ ਚ ਕਰਕੇ ਆ ਗਏ।
ਇਤਿਆਦਿਕ ਬਹੁ ਭਾਂਤ ਕੀ ਕਰ ਦਾਸ ਵਡਾਈ।
ਮਹਾਰਾਜ ਨੇ ਬੜੀ ਵਡਿਆਈ ਕੀਤੀ, ਆਪਣੇ ਸੇਵਕ ਆਪਣੇ ਦਾਸ ਭਾਈ ਬਿਧੀ ਚੰਦ ਦੀ ਸੋਭਾ ਕੀਤੀ।
ਦੇਖ ਵਿਭੂਖਣ ਨਾਨਕੀ ਨੇ ਪੈਰਨ ਚਾਏ।
ਜਿਹੜੇ ਆਭੂਸ਼ਣ ਗਹਿਣੇ ਸੀ ਮਾਤਾ ਜੀ ਹੁਣਾਂ ਵੇਖੇ ਤੇ ਪੈਰਨ ਦੀ ਇੱਛਾ ਨਹੀਂ ਕੀਤੀ ਵੀ ਇਹ ਆਭੂਸ਼ਣ ਮੇਰੇ ਕਿਸੇ ਕੰਮ ਦੇ ਨਹੀਂ।
ਆਪਣੇ ਉਚਿਤ ਨਚੀਨ ਕੈ ਕੈ ਪਰਤਾ ਪਾਏ।
ਮਹਾਰਾਜ ਜੀ ਨੂੰ ਬੇਨਤੀ ਕੀਤੀ, ਕਹਿਣ ਲੱਗੇ
ਪੈਂਦੇ ਖਾਂ ਕੀ ਪਾਰ ਜਾ ਕੈ ਨਿਕਟ ਬੁਲਾਈ।
ਮਹਾਰਾਜ ਜੀ ਆਪ ਜੀ ਦੀ ਆਗਿਆ ਹੋਵੇ ਤੇ ਮੈਂ ਅੱਗੇ ਦਾਨ ਕਰ ਦਿਆਂ। ਮਹਾਰਾਜ ਜੀ ਨੇ ਕਿਹਾ ਨਾਨਕੀ ਜਿਵੇਂ ਤੇਰੀ ਇੱਛਾ। ਤੋ ਮਾਤਾ ਜੀ ਨੇ ਉਸੇ ਵੇਲੇ ਪੈਂਦੇ ਖਾਂ ਦੀ ਘਰਵਾਲੀ ਨੂੰ ਬੁਲਾਇਆ।
ਬਹੁ ਮੋਲੇ ਤਤ ਛਿਨ ਦੀਏ ਲੈ ਕਰ ਹਰ ਖਾਈ।
ਉਹ ਬਹੁ ਮੁੱਲੇ ਗਹਿਣੇ ਪੈਂਦੇ ਖਾਂ ਦੀ ਘਰਵਾਲੀ ਨੂੰ ਦਿੱਤੇ, ਲੈ ਕੇ ਬੜੀ ਪ੍ਰਸੰਨ ਹੋਈ, ਬੜੀ ਖੁਸ਼ ਹੋਈ।
ਪੁਨ ਬਾਬਕ ਕੀ ਨਾਰ ਕੋ ਬਖਸ਼ੇ ਤਤਕਾਲਾ।
ਭਾਈ ਬਾਬਕ ਜੀ ਦੀ ਘਰਵਾਲੀ ਸੀ, ਉਹਨੂੰ ਬੜੇ ਸੋਹਣੇ ਉਹ ਗਹਿਣੇ ਜਿਹੜੇ ਬਚੇ ਉਹਨੂੰ ਦੇ ਦਿੱਤੇ।
ਜਬਰ ਜਵਾਹਰ ਜਰੇ ਜਿਨ ਬਰ ਦੀਪੇ ਉਜਾਲਾ।
ਜਿਨ੍ਹਾਂ ਵਿੱਚ ਬੜੇ ਕੀਮਤੀ ਜਬਰ ਜਵਾਹਰਾਤ ਚਮਕ ਰਹੇ ਸਨ, ਜਿਨ੍ਹਾਂ ਦੀ ਸੂਰਜ ਦੀਆਂ ਕਿਰਨਾਂ ਪੈਣ ਦੇ ਨਾਲ ਬੜਾ ਪ੍ਰਕਾਸ਼ ਹੁੰਦਾ ਸੀ।
ਲੇਕਰ ਸੁਜਸ ਬਖਾਨਤੀ ਉਰ ਮੋਹ ਦੇ ਉਪਾਏ।
ਉਹ ਗਹਿਣੇ ਲੈ ਕੇ ਪੈਂਦੇ ਖਾਂ ਦੀ ਘਰ ਵਾਲੀ ਮਾਤਾ ਜੀ ਉਹਨਾਂ ਦਾ ਜਸ ਗੁਰੂ ਘਰ ਦਾ ਜਸ ਕਰਦੀ ਬੜੀ ਪ੍ਰਸੰਨ ਹੋਈ।
ਲੱਖੋਂ ਕੀਮਤ ਜਿਨੋ ਕੀ ਨਿਜ ਤਨ ਪੈਰ ਆਏ।
ਹਜ਼ਾਰਾਂ ਲੱਖਾਂ ਰੁਪਏ ਦੇ ਮੁੱਲ ਦੇ ਉਹ ਗਹਿਣੇ ਸਨ, ਅੱਖ ਦੇ ਫੋਰ ਚ ਤਿਆਗ ਦਿੱਤੇ ਮਾਤਾ ਜੀ ਉਹਨਾਂ ਨੇ। ਐਸੇ ਤਿਆਗੀ ਹਨ, ਤਿਆਗੀ ਗੁਰਦੇਵ ਦੇ ਮਾਤਾ ਨੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ, ਮਾਤਾ ਨਾਨਕੀ ਜੀ। ਕਹਿੰਦੇ ਅੱਖ ਦੇ ਫੋਰ ਚੋਂ ਲੱਖਾਂ ਰੁਪਏ ਦੀ ਲਾਗਤ ਦੇ ਗਹਿਣੇ ਆਭੂਸ਼ਣ ਨਹੀਂ ਤਾਂ ਮਾਈਆਂ ਬੀਬੀਆਂ ਨੂੰ ਪਿਆਰੇ ਹੁੰਦੇ, ਉਹ ਤਿਆਗ ਦਿੱਤੇ। ਔਰ ਉਹ ਤਿਆਗੇ ਹੋਏ ਲੈ ਕੇ ਪੈਂਦੇ ਖਾਂ ਦੀ ਘਰ ਵਾਲੀ ਬੜੀ ਪ੍ਰਸੰਨ ਸੋਭਾ ਕਰਦੀ ਹੈ, ਮਾਤਾ ਦੀ ਵਡਿਆਈ ਕਰਦੀ ਹੈ।
ਇਸ ਪ੍ਰਕਾਰ ਕਰਤਾਰਪੁਰ ਕੇਤਕ ਦਿਨ ਟਾਰੇ।
ਉਹ ਸਤਿਗੁਰੂ ਕਰਤਾਰਪੁਰ ਸਾਹਿਬ ਨਗਰ ਚ ਰਹਿ ਕੇ ਕੁਝ ਦਿਨ ਹੋਰ ਬਤੀਤ ਕੀਤੇ।
ਸੁਣ ਸੁਣ ਆਵੇ ਸੰਗਤਾਂ ਚੋਂ ਦਿਸ਼ਨ ਨਿਹਾਰੇ।
ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਬੜੀਆਂ ਬੜੀਆਂ ਗੁਰਸਿੱਖ ਸੰਗਤਾਂ ਦੂਰੋਂ ਦਰੇਡਿਓਂ ਕਰਤਾਰਪੁਰ ਸਾਹਿਬ ਆਣ ਕੇ ਇਕੱਤਰ ਹੁੰਦੀਆਂ ਹਨ।
ਮਨੋ ਕਾਮਨਾ ਪਾਏ ਕਰ ਗਨ ਪੇਟ ਚੜਾਵੀ।
ਮਨੋ ਕਾਮਨਾਵਾਂ ਦੀ ਪੂਰਤੀ ਹੁੰਦੀ, ਅਨੇਕ ਪ੍ਰਕਾਰ ਦੀਆਂ ਪਿਟਾਵਾਂ ਦਸਵੰਧ ਦੀ ਮਾਇਆ ਸਤਿਗੁਰੂ ਜੀ ਦੇ ਚਰਨਾਂ ਚ ਗੁਰਸਿੱਖ ਸੰਗਤਾਂ ਲਿਆ ਕੇ ਭੇਟ ਕਰਦੀਆਂ ਹਨ।
ਦੇਸ਼ ਵਿਦੇਸ਼ਨ ਸਿੱਖ ਬੋ ਪੁਰਬਨ ਦਰਸਾਵੀ।
ਦੇਸ਼ਾਂ ਵਿਦੇਸ਼ਾਂ ਦੇ ਬਹੁਤ ਸਾਰੇ ਗੁਰਸਿੱਖ ਜਦੋਂ ਕੋਈ ਪੁਰਬ ਦਾ ਦਿਨ ਆਉਂਦਾ, ਗੁਰਪੁਰਬ ਆਉਂਦਾ, ਵਿਸਾਖੀ ਦਾ ਪੁਰਬ ਆਉਂਦਾ ਜਾਂ ਦੀਵਾਲੀ ਦਾ ਕੋਈ ਪੁਰਬ ਆਉਂਦਾ ਹੈ ਤਾਂ ਬੇਅੰਤ ਸੰਗਤਾਂ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਕਰਤਾਰਪੁਰ ਸਾਹਿਬ ਇਕੱਤਰ ਹੁੰਦੀਆਂ ਹਨ।
ਸਭ ਦਿਸ਼ ਵਿਖੇ ਮਸੰਦ ਗਨ ਆਨੇ ਗੁਰਕਾਰਾ।
ਗੁਰੂ ਘਰ ਦੇ ਬਹੁਤ ਸਾਰੇ ਮਸੰਦ ਦਸਾਂ ਦਿਸ਼ਾਵਾਂ ਚੋਂ ਸੰਗਤ ਕੋਲੋਂ ਦਸਵੰਧ ਦੀ ਮਾਇਆ ਇਕੱਤਰ ਕਰਕੇ ਲੈ ਕੇ ਗੁਰੂ ਪਾਤਸ਼ਾਹ ਦੇ ਚਰਨਾਂ ਚ ਹਾਜ਼ਰ ਹੁੰਦੇ ਨੇ।
ਲੱਖੋਂ ਧਨ ਕੋ ਅਰਪਤੇ ਸਤਿਗੁਰ ਦਰਬਾਰਾ।
ਲੱਖਾਂ ਰੁਪਈਆ ਗੁਰੂ ਸਾਹਿਬ ਦੇ ਚਰਨਾਂ ਚ ਲਿਆ ਕੇ ਭੇਟਾ ਕਰਦੇ ਹਨ।
ਤਿਵੇਂ ਖਰਚ ਵਿਸਾਲ ਵੈ ਗੁਰ ਦੇਗ ਚਲਾਵੇ।
ਜਿਵੇਂ ਖਰਚ ਆਉਂਦਾ ਹੈ, ਭਾਵ ਜੇ ਲੱਖਾਂ ਰੁਪਈਏ ਆਉਂਦੇ ਆ ਤੇ ਉਹਨਾਂ ਖਰਚ ਵੀ ਆ ਗੁਰੂ ਘਰ ਵਿਚ। ਬੇਅੰਤ ਦੇਗ ਲੰਗਰ ਗੁਰੂ ਘਰ ਚ ਚੱਲਦਾ, ਫੌਜਾਂ ਰੱਖੀਆਂ, ਉਹਨਾਂ ਨੂੰ ਤਨਖਾਹਾਂ ਦੇਣੀਆਂ, ਘੋੜੇ ਖਰੀਦਣੇ, ਸ਼ਸਤਰ ਅਸਤਰ ਖਰੀਦ ਕੇ ਦੇਣੇ। ਕਹਿੰਦੇ ਓਦਾਂ ਲੱਖਾਂ ਰੁਪਇਆਂ ਦਾ ਖਰਚ ਵੀ ਹੈ।
ਸੁਪਟਨ ਕੋ ਦੇ ਚਾਕਰੀ ਸਿਰੋ ਪਾਓ ਦੇਵਾਵੇ।
ਬਹੁਤ ਸਾਰੇ ਸੁਪੱਟਾਂ ਨੂੰ ਨੌਕਰੀ ਦੇ ਪੈਸੇ ਦੇਣੇ, ਫਿਰ ਜਿਹੜੇ ਗੁਰੂ ਘਰ ਦੇ ਵਿੱਚ ਸੰਗਤ ਆਉਂਦੀ ਉਹਨਾਂ ਨੂੰ ਸਿਰੇ ਪਾਓ ਦੇਣੇ, ਫਿਰ ਬਹੁਤ ਸਾਰੇ ਗੁਰਸਿੱਖ ਜਿਹੜੇ ਗੁਰੂ ਘਰਾਂ ਚ ਸੇਵਾਵਾਂ ਨਿਭਾਉਂਦੇ ਉਹਨਾਂ ਨੂੰ ਤਨਖਾਹਾਂ ਦੇਣੀਆਂ। ਕਹਿੰਦੇ ਏਦਾਂ ਬਹੁਤ ਖਰਚ ਵੀ ਹੈ।
ਦੋਹਰਾ ਇਸ ਬਿਦ ਗੁਰ ਕਰਕੇ ਖਰਚ ਨਿਤ ਪ੍ਰਤ ਹੋਤ ਬਿਸਾਲ।
ਇਸ ਪ੍ਰਕਾਰ ਨਾਲ ਗੁਰੂ ਘਰ ਦੇ ਬਹੁਤ ਖਰਚ, ਨਿਤਾ ਪ੍ਰਤੀ ਬਹੁਤ ਖਰਚ ਗੁਰੂ ਘਰ ਵਿੱਚ ਹੁੰਦਾ ਹੈ।
ਤਿਮਹੀ ਆਵਤ ਦਰਬ ਬੋ ਪੂਰੇ ਗੁਰੂ ਕਿਰਪਾਲ।
ਪਰ ਜਿਵੇਂ ਖਰਚ ਹੁੰਦਾ ਓਦਾਂ ਆਮਦਨ ਵੀ ਗੁਰੂ ਘਰ ਵਿੱਚ ਓਦਾਂ ਆਉਂਦੀ ਹੈ। ਬੇਅੰਤ ਸੰਗਤ ਮਾਇਆ ਵੀ ਭੇਟ ਕਰਦੀ, ਪਤਾ ਹੈ ਸੰਗਤ ਨੂੰ ਗੁਰੂ ਘਰਾਂ ਦੇ ਖਰਚ ਹਨ। ਇਸ ਕਰਕੇ ਕਹਿੰਦੇ ਸੰਗਤ ਉਸੇ ਤਰ੍ਹਾਂ ਹੀ ਮਹਾਰਾਜ ਜੀ ਦੇ ਚਰਨਾਂ ਚ ਮਾਇਆ ਵੀ ਭੇਟ ਕਰਦੀ। ਭਾਈ ਬਿਧੀ ਚੰਦ ਸਾਹਿਬ, ਭਾਈ ਬਾਲੂ ਹਸਨਾ ਜੀ ਵਰਗੇ ਮਹਾਂਪੁਰਖਾਂ ਦਾ ਕੁਝ ਅਨੁਵਾਦ ਜੇਕਰ ਹੋਰ ਅੱਗੇ ਕਥਾ ਵਿੱਚ ਆ ਰਿਹਾ, ਫਿਰ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਵਿਆਹ ਦੀ ਸ਼ਾਦੀ ਦਾ ਅੱਗੇ ਪ੍ਰਸੰਗ ਉਹ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। ਗੁਰੂ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ ਸਦਬੁੱਧੀ ਔਰ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ
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 ਵਾਹਿਗੁਰੂ ਵਾਹਿ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ ਅਚੁੱਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸੀ
ਹੇ ਪੂਰਨ ਹੇ ਸਰਬਮੈ
ਪੰਜਨ ਗੁਣ ਤਾਸ
ਹੇ ਸੰਗੀ ਹੇ ਨਿਰੰਕਾਰ
ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਸਦਾ ਬਵੇਕ
ਹੇ ਅਪਰੰਪਰ ਹਰ ਹਰੇ
ਪੀਓ
ਹੇ ਸੰਤ ਕੈ ਸਦਾ ਸੰਗ
ਧਾਰ
ਹੇ ਠਾਕੁਰ ਹੋ ਦਾਸ ਰੋ
ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਪਰੋ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਏਕ ਅੱਖਰ ਹਰ ਮਨ ਵਸਤ
ਨਾਨਕ ਤਿਨਿਆਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇ ਬੰਦੇ
ਗੁਰ ਪਾਰੇ ਉਤਾਰ ਨਹਾਰ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇ ਬੰਦੇ
ਗੁਰ ਪਾਰੇ ਉਤਾਰ ਨਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।